ਚਰਿੱਤਰ 404 ਕਥਾ ਸ੍ਰੀ ਅਸਤੁਜ ਸਮੁੱਧ ਬਾਚ ਚੌਪਈ ਸਤ ਸੰਧ ਇੱਕ ਭੂਪ ਭਣੀਜੈ ਪ੍ਰਥਮੇ ਸਤਯੁਗ ਬੀਜ ਕਹੀਜੈ ਜਿਹੇ ਜਸ ਪੁਰੀ ਚੌਧ ਹੁਣ ਛਾਇਓ ਨਾਰਦ ਲਿਖੀ ਤਬ ਰਾਏ ਮੰਗਾਇਓ।
ਇਹ 404 ਚਰਿੱਤਰ ਹੈ, 404 ਹੀ ਵੈਸੇ ਚਰਿੱਤਰ ਨੇ, ਉਤਾਂ ਇੱਕ ਚਰਿੱਤਰ ਮਿਸਿੰਗ ਹੈ, ਲੱਭਿਆ ਨਹੀਂ, ਉਹ ਰੁੜ ਗਿਆ, ਲਿਖਿਆ ਹੋਇਆ ਸੀ ਉਹ ਲਿਖਿਆ ਹੋਇਆ ਨਹੀਂ। ਉਹ 405 ਨੇ ਪਰ ਲਿਖਤ ਵਿੱਚ 404 ਹੀ ਨੇ, ਉਹ ਚਰਿੱਤਰ ਮਿਲਿਆ ਨਹੀਂ ਹੈਗਾ। ਨਾ ਮਿਲਣ ਕਰਕੇ ਉਹਦਾ ਚਿੱਠੀ ਵੀ ਹੈ ਭਾਈ ਮਨੀ ਸਿੰਘ ਦੀ, ਉਹ ਚਰਿੱਤਰ ਹੈ ਨਹੀਂ ਵਿੱਚ, ਸਾਡੇ ਜਿਹੜੇ ਤੁਸੀਂ ਭੇਜੇ ਨੇ ਉਹਨਾਂ ਦੇ ਵਿੱਚ ਨਹੀਂ ਮਿਲਿਆ, ਉਹ ਕਿਤੇ ਮਿਸਿੰਗ ਹੋ ਗਿਆ। ਜਿੰਨੇ ਵੀ ਗ੍ਰੰਥ ਨੇ, ਦਸਮ ਗ੍ਰੰਥ ਕਿਸੇ 'ਚ ਵੀ ਉਹ 400 ਜਿਹੜਾ ਉਹ ਜਿਹੜਾ ਸਾਰਿਆਂ 'ਚ ਉਹੀ ਚਰਿੱਤਰ ਮਿਸਿੰਗ ਹੈ। ਅਤੇ ਜੇ ਕਿਸੇ ਦੇ ਲਿਖੇ ਹੁੰਦੇ ਕੋਈ ਹੋਰ ਇਹ ਲਿਖ ਕੇ ਪਾ ਦਿੰਦਾ, ਜੇ ਹੋਰ ਕਿਸੇ ਦਾ ਲਿਖਿਆ ਹੁੰਦਾ ਲਿਖ ਕੇ ਪਾ ਸਕਦਾ ਸੀ ਉਹ ਤਾਂ, ਕਿਉਂਕਿ ਦਸਮ ਪਾਤਸ਼ਾਹ ਦੇ ਬਾਅਦ ਇਹਦਾ ਸੰਪਾਦਨਾ ਹੋਈ ਹੈ ਦਸਮ ਗ੍ਰੰਥ ਦੀ, ਤਾਂ ਮਾਲਕ ਤਾਂ ਹੈ ਨਹੀਂ। ਜਿਹਨਾਂ ਗ੍ਰੰਥ ਲਿਖਿਆ ਚਰਿੱਤਰ ਮਿਸ ਹੋ ਗਿਆ, ਤਾਂ ਮਿਸ ਹੀ ਹੈ ਉਹ। ਜੇ ਕੋਈ ਹੋਰ ਲਿਖਦਾ ਜਿਵੇਂ ਰੌਲਾ ਪਾਉਂਦੇ ਨੇ, ਉਹ ਤਾਂ ਆਪ ਹੀ ਸੰਪਾਦਨਾ ਕਰਦਾ, ਆਪ ਹੀ ਚਰਿੱਤਰ ਮਿਸ ਕਿਵੇਂ ਹੋ ਜਾਂਦਾ ਫਿਰ? ਸਭ ਕੁਛ ਪਤਾ ਹੈ ਸਭ ਨੂੰ, ਪਰ ਜਿਹਨਾਂ ਨੇ ਵਿਰੋਧ ਕਰਨਾ ਸੀ ਉਹ ਵਿਰੋਧ ਦੇ ਕਾਰਨ ਕੁਛ ਹੋਰ ਨੇ, ਵਿਰੋਧ ਦੇ ਕਾਰਨ ਸੀਗੇ ਜਿਹੜੇ ਮਸੰਦ ਸਾੜੇ ਸੀ ਨਾ, ਮਸੰਦ ਦੇ ਪ੍ਰਚਾਰ ਕਰਦੇ ਸੀ, ਪ੍ਰਚਾਰ ਮਸੰਦਾਂ ਦੇ ਸਿਰ 'ਤੇ ਸੀ, ਸੰਗਤ ਮਸੰਦਾਂ ਨਾਲ ਜੁੜੀ ਹੋਈ ਸੀ, ਮਸੰਦ ਦਿੱਤੇ ਦਸਮ ਪਾਤਸ਼ਾਹ ਨੇ ਸਾੜ ਜਿਉਂਦੇ ਹੀ। ਜੇ ਕੋਈ ਸੁਣੂਗਾ ਅੱਜ ਬਹੁਤ ਤਕੜਾ ਜ਼ਾਲਮ ਮੰਨੂਗਾ ਦਸਮ ਪਾਤਸ਼ਾਹ, ਸੁਣਦੇ ਆਜੂ ਤਾਂ ਤੇਲ ਪਾ ਕੇ ਸਾੜ ਦੇਣਾ, ਕਿਤੋਂ ਬੜਾ ਜ਼ੁਲਮ ਕੀ ਜ਼ਾਲਮ ਮੰਨੂ ਉਹ। ਕੋਈ ਨਰਮਦਲ ਰਹਿਮਦਲ ਚੰਗਾ ਆਦਮੀ ਨਹੀਂ ਮੰਨ ਸਕਦਾ, ਪਰ ਉਹ ਇਸੇ ਕਾਬਲ ਸੀ, ਉਹ ਇਸੇ ਕਾਬਲ ਸੀ। ਉਹ ਜਿਹੜੀ ਉਹਨਾਂ ਦੀ ਔਲਾਦ ਸੀ, ਪਰ ਉਹਨਾਂ ਨਾਲ ਲੋਕ ਜੁੜੇ ਹੋਏ ਸੀ, ਜਿਨ੍ਹਾਂ ਨੇ ਮਸੰਦ ਵਿਗਾੜੇ ਸੀ, ਜਿਨ੍ਹਾਂ ਦੇ ਇਸ਼ਾਰੇ ਤੋਂ ਕੰਮ ਕਰਦੇ ਸੀ, ਉਹ ਗੁਰੂ ਘਰ ਨੂੰ ਬਦਨਾਮ ਕਰਨਾ ਚਾਹੁੰਦੇ ਸੀ, ਪੈਲਲ ਮੱਤ ਵਾਲੇ, ਪੱਥਰ ਪੂਜਾ ਵਾਲੇ ਸੀ। ਉਹ ਬਹੁਤ ਹੀ ਨਾਰਾਜ਼ ਸੀ ਅੰਦਰੋਂ ਦਸਮ ਪਾਤਸ਼ਾਹ, ਹੁਣ ਹੀ ਨਾਰਾਜ਼, ਇਹ ਤਾਂ ਕੋਈ ਕੁਦਰਤੀ ਗੱਲ ਹੈ। ਜਦੋਂ ਦਸਮ ਪਾਤਸ਼ਾਹ ਤੋਂ ਬਾਅਦ ਦੂਆ ਜਿਹੜਾ ਸੀਗਾ ਡੁਰਲੀ ਜਥਾ, ਜਿਹੜੇ ਉਹੀ ਰਲੇ ਸੀ ਰਾਜ ਵਾਸਤੇ, ਰਲ ਗਏ ਸੀ ਸਿੱਖਾਂ ਦੇ ਵਿੱਚ ਜਥੇ ਬਣਾ ਕੇ, ਤੱਤ ਖਾਲਸਾ ਤਾਂ ਡਰੇਗਾ, ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਸੀ ਨਾ, ਇਹ ਸਾਰੇ ਹੀ ਅਸਲ ਦੇ ਵਿੱਚ ਧੀਰ ਮੱਲੀਏ ਰਾਮ ਰਈਆਂ ਦੇ ਮੀਣੇ ਮਸੰਦਾਂ ਦੇ ਚੇਲੇ ਸੀ, ਉਹ ਉਸੇ ਦਾ ਰਾਹ ਚੱਲੇ ਜਿਹੜੇ ਰਾਹ ਚੱਲਣਾ ਚਾਹੁੰਦੇ ਸੀ ਮਾਇਆ ਵਾਲੇ, ਬਦਨਾਮ ਕਰਨ ਵਾਸਤੇ ਸਿੱਖੀ ਨੂੰ, ਖਤਮ ਕਰਨ ਵਾਸਤੇ। ਬੜੇ ਸੀ ਵਿੱਚ ਰਾਜ ਵਾਸਤੇ, ਜਦਕਿ ਗੁਰੂ ਘਰ ਰਾਜ ਤੋਂ ਬਹੁਤ ਦੂਰ ਰਹਿੰਦਾ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਸੀ ਸਾਡਾ ਸਲੋਗਨ, ਰਾਜ ਕਰੇਗਾ ਖਾਲਸਾ ਕਿਸੇ ਹੱਦ ਤੱਕ। ਮਾਧਵ ਦਾਸ ਬਰਾਗੀ ਨੇ ਜਦ ਬੰਦਾ ਬਣਿਆ, ਉਹ ਬੰਦਾ ਬਣਿਆ ਨਹੀਂ, ਬੰਦਾ ਕਿਹਾ ਮੈਂ ਬਣ ਗਿਆ, ਜੇ ਬੰਦਾ ਬਣ ਜਾਂਦਾ ਤਾਂ ਹੱਥ ਖੜੇ ਕਰਕੇ ਗ੍ਰਿਫਤਾਰ ਨਹੀਂ ਸੀ ਹੁੰਦਾ, ਜੇ ਬੰਦਾ ਦਸਮ ਪਾਤਸ਼ਾਹ ਦਾ ਹੁੰਦਾ ਗ੍ਰਿਫਤਾਰ ਨਹੀਂ ਸੀ ਹੋ ਸਕਦਾ, ਉਹਦਾ ਬੰਦਾ ਤਾਂ ਕੋਈ ਗ੍ਰਿਫਤਾਰ ਹੋਇਆ ਹੀ ਨਹੀਂ। ਉਹ ਮਾਧੋ ਗ੍ਰਿਫਤਾਰ ਹੋਇਆ, ਇਹਾਂ ਮਾਧੋ ਦੇ ਬੰਦੇ ਗ੍ਰਿਫਤਾਰ ਹੋਏ ਨੇ, ਉਹ ਵੀ ਮਾਧੋ ਦੇ ਹੀ ਬੰਦੇ ਸੀ, ਮਾਧੋ ਦੇ ਬੰਦੇ ਕਿਵੇਂ ਸੀ, ਬੰਦਾ ਹੀ ਖਾਲਸਾ ਸੀ ਨਾ, ਬੰਦਾ ਹੀ ਖਾਲਸਾ, ਮਾਧੋ ਦਾ ਖਾਲਸਾ, ਬੰਦੇ ਦਾ ਖਾਲਸਾ, ਉਹ ਬੰਦੇ ਦੇ ਬੰਦੇ ਤੇ ਜਿਹੜੇ ਗ੍ਰਿਫਤਾਰ ਹੋਏ ਨੇ, ਖੁਦਾ ਦੇ ਬੰਦੇ ਨਹੀਂ ਸੀ, ਖਾਲਸਾ ਖੁਦਾ ਦਾ ਬੰਦਾ ਹੈ, ਦਸਮ ਪਾਤਸ਼ਾਹ ਦੇ ਬੰਦੇ ਨਹੀਂ ਸੀ, ਉਹਨੇ ਆਪਣੇ ਬੰਦੇ ਨਹੀਂ ਬਣਾਏ, ਉਹ ਤਾਂ ਆਪ ਬੰਦਾ ਖੁਦਾ ਦਾ ਹੈ, ਦਸਮ ਪਾਤਸ਼ਾਹ ਦਾ ਆਪ ਖੁਦਾ ਦਾ ਬੰਦਾ ਹੈ, ਖੁਦਾ ਦੇ ਹੀ ਬੰਦੇ ਬਣਾਏ ਨੇ, ਖਾਲਸਾ ਸਭ ਖੁਦਾ ਦਾ ਬੰਦਾ, ਕਿਸੇ ਦਾ ਬੰਦਾ ਨਹੀਂ, ਗੁਰਬਾਣੀ ਨਹੀਂ ਮੰਨਦੀ ਬੰਦੇ ਦਾ ਬੰਦਾ, ਬੰਦੇ ਦੇ ਬੰਦੇ ਨੂੰ ਬੰਦਾ ਹੀ ਨਹੀਂ ਮੰਨਦੀ। ਬੰਦੇ ਦਾ ਬੰਦਾ ਬਣ ਗਿਆ ਉਹ ਕਾਹਦਾ ਬੰਦਾ,
ਮਨਮੁੱਖ ਹੋਏ ਬੰਦੇ ਦਾ ਬੰਦਾ,
ਮਨਮੁੱਖ ਹੈ ਉਹ ਤਾਂ, ਮਨਮੁੱਖ ਸੀ ਜਿਹੜੇ ਸਰੈਂਡਰ ਹੋਏ ਨੇ ਸਾਰੇ, ਦਾਗ ਸੀ ਉਹ ਸਿੱਖੀ ਖਾਲਸੇ ਦੇ ਨਾਂ ਤੇ, ਇਸ ਕਰਕੇ ਉਹਨਾਂ ਦਾ ਇਤਿਹਾਸ ਖਾਲਸੇ ਨੇ ਦਰਜੇ ਨਹੀਂ ਕੀਤਾ, ਮੰਨਿਆ ਹੀ ਨਹੀਂ ਖਾਲਸਾ ਉਹਨਾਂ ਨੂੰ, ਜੇ ਮੰਨ ਦਿੱਤਾ ਤਾਂ ਫਿਰ ਅਸੀਂ ਗ੍ਰਿਫਤਾਰ ਹੋਏ ਮੰਨ ਲਿਆ, ਅਸੀਂ ਹੱਥ ਖੜੇ ਕਰਕੇ ਮੰਨ ਲਿਆ, ਸਰੈਂਡਰ ਹੋਏ ਮੰਨ ਲਿਆ, ਉਹ ਨਹੀਂ ਮੰਨਿਆ ਸੀ, ਹੈ ਵੀ ਨਹੀਂ ਸੀ ਉਹ। ਮਾਧਵ ਦਾਸ ਨੇ ਉਹ ਆਪਣੀ ਹਤਕ ਦਾ ਬਦਲਾ ਲਿਆ ਜਿਹੜੀ ਉਹਦੀ ਹਤਕ ਹੋਈ ਸੀ, ਅੰਦਰੋਂ ਹਤਕ ਮੰਨੀ ਬੈਠਾ ਸੀ, ਨਾਦੇੜ ਜੋ ਉਹਦੇ ਨਾਲ ਹੋਇਆ ਸੀ, ਫੌਜ ਦੇਖ ਕੇ ਰਾਜ ਪ੍ਰਬੰਧ ਦਾ ਜ਼ੋਰ ਦੇਖ ਕੇ, ਕਿਉਂਕਿ ਦਸਮ ਪਾਤਸ਼ਾਹ ਦਾ ਰਾਜ ਪ੍ਰਬੰਧ 'ਤੇ ਜ਼ੋਰ ਸੀ ਬਾਦਸ਼ਾਹ 'ਤੇ, ਉਹ ਡਰਦਾ ਹੀ ਹੋਇਆ ਸੀ, ਉੱਤੋਂ ਹੋਇਆ ਸੀ, ਅੰਦਰੋਂ ਨਹੀਂ ਸੀ ਹੋਇਆ। ਔਰ ਬਹਾਦਰ ਸ਼ਾਹ ਦਾ ਭੇਜਿਆ ਹੋਇਆ ਹੀ ਆਇਆ ਸੀ ਉਹਦੇ ਸਿਰ 'ਤੇ, ਤਾਂ ਹੀ ਲੋਹੇ ਦਾ ਟੋਪ ਹੈ, ਖਾਲਸੇ ਵਾਲੀ ਵਰਦੀ ਹੋਣੀ ਉਹਦੇ, ਅੰਮ੍ਰਿਤ ਉਹਨੂੰ ਛਕਾਇਆ ਹੋਵੇ ਗੱਲ ਗਲਤ ਹੈ, ਕਿਹਨੇ ਛਕਾਇਆ, ਪੰਜ ਪਿਆਰੇ ਕੌਣ ਸੀ, ਦਸਮ ਪਾਤਸ਼ਾਹ ਤਾਂ ਅੰਮ੍ਰਿਤ ਛਕਾਉਂਦਾ ਨਹੀਂ ਸੀ ਕਿਸੇ ਨੂੰ, ਪੰਜ ਪਿਆਰੇ ਛਕਾਉਂਦੇ ਸੀ, ਸਮਝ ਲਓ ਉੱਥੇ ਤਿਆਰ ਹੋਇਆ ਉਹ ਅੰਮ੍ਰਿਤ, ਬਿਲਕੁਲ ਗਲਤ ਹੈ, ਨਦੇੜ ਕਿਸੇ ਨੂੰ ਅੰਮ੍ਰਿਤ ਛਕਾਇਆ ਹੋਵੇ ਹੈ ਹੀ ਨਹੀਂ, ਸਬੂਤ ਹੈ ਨਹੀਂ, ਅਤੇ ਇਕੱਲੇ ਵਾਸਤੇ ਤਿਆਰ ਕੀਤਾ ਹੋਊ, ਫਿਰ ਹੋਰ ਕਿਹਨੂੰ ਛਕਾਇਆ ਉੱਥੇ, ਸਭ ਝੂਠ ਹੈ, ਹੁਣੇ ਝੂਠ ਬੋਲਿਆ ਤਾਜ਼ਾ ਤਾਜ਼ਾ ਹੀ, ਪਹਿਲਾਂ ਤਾਂ ਉਹਦਾ ਬੰਦਾ ਬਹਾਦਰ, ਬੰਦਾ ਬਹਾਦਰ ਆਉਂਦਾ ਸਾਰੀਆਂ ਕਿਤਾਬਾਂ 'ਚ, ਔਰ ਉਹਦੇ ਨਾਲ ਕੀ ਜੁੜਿਆ ਹੋਇਆ ਇਤਿਹਾਸ ਦੇ ਵਿੱਚ, ਪਿੰਜਰਾ ਲੈ ਕੇ ਉੱਡ ਗਿਆ, ਉਹ ਕਰਾਮਾਤਾਂ ਜੁੜੀਆਂ ਨੇ ਸਾਰੀ, ਗੁਰੂ ਘਰ ਕਰਾਮਾਤਾਂ ਤੋਂ ਖਿਲਾਫ ਹੈ ਸਾਰਾ ਹੀ ਉਹਦਾ ਇਤਿਹਾਸ, ਗੁਰੂ ਘਰ ਦੇ ਖਿਲਾਫ ਹੈ। ਉਹ ਜਿਹੜੇ ਲੋਕ ਸੀ ਸਾਰੇ, ਉਹ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਦ ਜ਼ਮੀਨਾਂ ਲੱਗੀਆਂ ਨੇ ਅਸਥਾਨ 'ਤੇ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ, ਇਹਨਾਂ ਦੇ ਬਣਾਉਣ ਲੱਗੇ ਨੇ ਗੁਰਦੁਆਰੇ ਕਿਸਮ ਦੇ, ਵੀ ਬਣਾ ਦਈਏ ਅਸਥਾਨ, ਯਾਦਗਾਰਾਂ ਬਣਾ ਦਈਏ, ਵਿਰੋਧ ਕੀਤਾ ਅਕਾਲੀ ਫੂਲਾ ਸਿੰਘ ਨੇ, ਵੀ ਇਹ ਨਹੀਂ ਕਰਨਾ ਆਪਾਂ ਨੇ, ਪਲੈਨ ਇਹ ਬਣਿਆ ਵੀ ਉੱਥੇ ਬਿਠਾ ਦਿਉ ਨਿਹੰਗਾਂ ਸਿੰਘਾਂ ਨੂੰ, ਕਮਜ਼ੋਰ ਹੋ ਜਾਣਗੇ, ਇਹਨਾਂ ਨੂੰ ਉਹ ਜ਼ਮੀਨਾਂ ਦੇ ਦਿਉ, ਖਾਈ ਜਾਣਗੇ ਧਰਮ ਦੇ ਨਾਂ 'ਤੇ, ਖਤਮ ਹੋ ਜਾਣਗੇ। ਉਹਨਾਂ ਨੇ ਕਿਹਾ ਅਸੀਂ ਇਹ ਡੇਰੇ ਸਾਹਮਣੇ ਹੀ ਨਹੀਂ, ਉਹਦੇ 'ਤੇ ਇਹਨਾਂ ਨੂੰ, ਉਹਨਾਂ ਲੋਕਾਂ ਨੂੰ ਦੇ 'ਤੇ ਉਹ ਜਿਹੜੇ ਪਹਿਲਾਂ ਹੀ ਗੁਰੂ ਘਰ ਦੇ ਖਿਲਾਫ ਸੀ, ਉਹਨਾਂ ਨੇ ਸਾਂਭੇ, ਬੇਦੀਆਂ ਨੇ ਸਾਂਭੇ, ਵੀਣਿਆਂ ਨੇ ਸਾਂਭੇ, ਪਸੰਦਾਂ ਨੇ ਸਾਂਭੇ, ਉਹਨਾਂ ਨੇ ਕੀ ਕਰਨਾ ਸੀ ਉਹ ਡੇਰੇ ਸਾਂਭ ਕੇ, ਅੱਜ ਜੋ ਸਾਡੇ ਸਾਹਮਣੇ ਸਿੱਖੀ ਦਾ ਪ੍ਰਚਾਰ ਹੈ ਇਹ ਉਹਨਾਂ ਦਾ ਹੀ ਕੀਤਾ ਹੋਇਆ, ਉਹ ਡੇਰਿਆਂ ਦੀ ਦੇਣ ਹੈ, ਜਿਹਦਾ ਵਿਰੋਧ ਕੀਤਾ ਸੀ ਰਣਜੀਤ ਸਿੰਘ ਨੇ, ਉਹਨਾਂ ਦੀ ਦੇਣ ਅੱਜ ਦਾ ਪ੍ਰਚਾਰ, ਉਹਨਾਂ ਨੇ ਇਹੀ ਪ੍ਰਚਾਰ ਕਰਨਾ ਸੀ, ਫਿਰ ਖੁੱਲ੍ਹ ਕੇ ਕਰਨ ਲੱਗ ਗਏ, ਪਹਿਲਾਂ ਤਾਂ ਬੀਜਬਾਨ 'ਚ ਕਰਦੇ ਸੀ, ਹੁਣ ਖੁੱਲ੍ਹ ਕੇ ਨਹੀਂ ਕਹਿੰਦੇ ਉਹ, ਕਈ ਵਾਰ ਇਹਨਾਂ ਨੇ ਕਿਹਾ ਵੀ ਸਿੱਖ ਤਾਂ ਹਿੰਦੂਏ ਨੇ, ਖੁੱਲ੍ਹ ਕੇ ਕਹਿੰਦੇ ਨੇ, ਹਾਲਾਂਕਿ ਸਿੱਖੀ ਜੇ ਕਿਹਾ ਹਿੰਦੂ ਇਹਨਾਂ ਤੁਰਕੂ ਕਹਿਣਾ, ਸਿੱਖ ਹਿੰਦੂ ਕਿਵੇਂ ਹੋ ਗਿਆ, ਹਿੰਦੂ ਨੂੰ ਅਸੀਂ ਇਹਨਾਂ ਮੰਨਦੇ ਹਾਂ, ਗੁਰੂ ਕਹਿ ਦਿੰਦੇ ਨੇ ਉਹ, ਸਿੱਖਾਂ ਕੋਲ ਜਵਾਬ ਨਹੀਂ ਨਾ ਸਰਦਾ, ਉਹਨਾਂ ਨੂੰ ਪਤਾ ਵੀ ਸਿੱਖ ਸਿੱਖੀ ਤੋਂ ਬਹੁਤ ਦੂਰ ਨੇ, ਹਜ਼ਾਰਾਂ ਕੋਲ ਇਹਨਾਂ ਕੋਲ ਕਿਹੜਾ ਜਵਾਬ ਹੈ, ਇਹਨੂੰ ਕਿਹੜਾ ਗੁਰਬਾਣੀ ਦੀ ਸਮਝ ਹੈ, ਜੋ ਅਸੀਂ ਪ੍ਰਚਾਰ ਕੀਤਾ ਉਹੀ ਹੈ ਇਹਨਾਂ ਕੋਲ, ਹੋਰ ਇਹਨਾਂ ਕੋਲ ਕੁਛ ਨਹੀਂ ਹੈ। ਇਹ ਜਿਹੜਾ 405 ਚੌਥਾ ਚਰਿੱਤਰ ਹੈ, ਅਸਲ ਦੇ ਵਿੱਚ ਸਾਬਤ ਇਹ ਕਰਨਾ ਬਈ ਇਹ ਚੰਡੀ ਸ੍ਰੀ ਅਸਤੋਜ, ਸਮਝਿਆ ਨੀ, ਗੁਰਮੁਖ, ਮਹਾਕਾਲ, ਇਹ ਕੌਣ ਹੈ, ਇੱਕੋ ਹੀ ਬੰਦੇ ਦੇ ਨਾਂ ਨੇ, ਇੱਕੋ ਹੀ ਬੰਦੇ ਦੇ ਨਾਂ ਨੇ ਸਾਰੇ ਜੀ, ਬ੍ਰਹਮ ਗਿਆਨੀ, ਸੰਤ, ਸਾਧ, ਉਹ ਜਿਹੜੇ ਲਫਜ਼ ਨੇ ਇਹ ਇੱਕ ਵਾਸਤੇ ਹੀ ਨੇ, ਨਾਂ ਬਹੁਤੇ ਨੇ, ਸਾਰੇ ਗੁਣਵਾਚਕ ਨੇ, ਗੁਣਵਾਚਕ ਨਾਂ ਜ਼ਿਆਦਾ ਹੁੰਦੇ ਨੇ, ਗੁਣਵਾਚਕ ਨਾ ਹੁੰਦੇ ਨੇ ਸਾਰੀਆਂ ਚੀਜ਼ਾਂ ਦੇ, ਨਾ ਕਿਸੇ ਚੀਜ਼ ਦਾ ਵੀ ਨਹੀਂ ਇੱਥੇ ਸੰਸਾਰ 'ਚ, ਸੰਸਾਰ 'ਚ ਕਿਸੇ ਚੀਜ਼ ਦਾ ਨਾਂ ਨਹੀਂ ਹੈ, ਕੋਈ ਚੀਜ਼ ਦਾ ਦੱਸੋ ਜਿਹਦਾ ਨਾਂ ਹੈ ਸੰਸਾਰ 'ਚ, ਕਿਸੇ ਚੀਜ਼ ਦਾ ਨਾਂ ਨਹੀਂ, ਜੋ ਪੈਦਾ ਹੋਈ ਹੈ ਚੀਜ਼ ਉਹਦਾ ਨਾਂ ਰੱਖਿਆ ਜਾਂਦਾ, ਆ ਜੇ ਚੀਨੀ ਦਾ ਵੀ ਨਵਾਂ ਆ, ਅਸੀਂ ਚੀਨੀ ਕਹਿੰਦੇ ਹਾਂ, ਅੰਗਰੇਜ਼ੀ ਵਾਲੇ ਚੀਨੀ ਦਾ ਨਹੀਂ ਕਹਿੰਦੇ, ਉਹ ਸ਼ੂਗਰ ਕਹਿੰਦੇ ਨੇ, ਕੋਈ ਸ਼ੱਕਰ ਕਹਿੰਦਾ ਚੀਨੀ ਨੂੰ ਮਹਾਰਾਸ਼ਟਰ ਵਾਲੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤੇ ਫਿਰ ਇਹਦਾ ਅਸਲੀ ਨਾਂ ਕੀ ਹੋਇਆ, ਅਸਲੀ ਨਾਂ ਕੀ ਹੋਇਆ, ਕੁਛ ਵੀ ਨਹੀਂ, ਸਾਰੇ ਹੀ ਨਾਂ ਨੇ, ਕੋਈ ਨਾਂ ਨਹੀਂ, ਨਾਂ ਸਾਰੇ ਹੀ ਨੇ। ਹੁਣ ਇੱਥੇ ਹੋਰ ਜਾਨਵਰ ਨੇ, ਪੰਛੀ ਨੇ, ਕੀੜੀਆਂ ਨੇ, ਕੀੜੇ ਨੇ, ਉਹਨਾਂ ਨੇ ਨਾਂ ਰੱਖੇ ਨੇ ਆਪਸ ਵਿੱਚ ਹੀ ਆਪਣੇ, ਇਹ ਨਾਂ ਵੀ ਆਦਮੀ ਦੇ ਹੀ ਰੱਖੇ ਨੇ, ਹੋਰ ਕਿਸੇ ਜਾਨਵਰ ਨੇ ਨਾਂ ਰੱਖੇ ਹੀ ਨਹੀਂ। 84 ਲੱਖ ਜੂਨ ਚੋਂ ਇੱਕ ਆਦਮੀ ਹੈ, ਨਾਂ ਤਾਂ ਇਸੇ ਨੇ ਰੱਖੇ ਨੇ, ਹੋਰ ਤਾਂ ਕਿਸੇ ਨੇ ਨਾਂ ਰੱਖੇ ਹੀ ਨਹੀਂ। ਮੱਖੀਆਂ ਨੇ, ਮੱਛਰ ਹੈ, ਕੋਈ ਨਾਂ ਨੇ ਇਹਨਾਂ ਦੇ, ਕੋਈ ਪਿੰਡ ਨੇ ਇਹਨਾਂ ਦੇ, ਕੋਈ ਐਡਰੈਸ ਨੇ ਇਹਨਾਂ ਦੇ, ਕੋਈ ਮੋਬਾਈਲ ਨੇ ਇਹਨਾਂ ਕੋਲ, ਕੋਈ ਇਹਨਾਂ ਕੋਲ ਐਡਰੈਸ ਨੇ, ਕੋਈ ਮੁਹੱਲੇ ਨੇ ਇਹਨਾਂ ਦੇ, ਕੁਛ ਨਹੀਂ ਹੈ, ਆਦਮੀ ਦੇ ਨੇ। ਆਦਮੀ ਦਾ ਸਭ ਕੁਝ ਫਰਜ਼ੀ ਹੈ, ਆਦਮੀ ਨੂੰ ਫਰਜ਼ ਕਰਨ ਦੀ ਬਹੁਤ ਆਦਤ ਹੈ, ਇਹ ਸਾਰਾ ਜਿੰਨਾ ਕੁ ਫਰਜ਼ ਕਰਦਾ ਨਾ, ਇਹਨੇ ਫਰਜ਼ ਕਰਦੇ ਕਰਦੇ ਨੇ ਸਾਰਾ ਫਰਜ਼ ਪਰਮੇਸ਼ਰ ਦਾ ਆਪਣੇ ਉੱਪਰ ਲੈ ਲਿਆ। ਜਿੰਨਾ ਦੁਨੀਆਂ ਭਰ ਦਾ ਫਰਜ਼ ਹੈ, ਫਰਜ਼ ਕਹਿੰਦੇ ਨੇ ਕੰਮ ਨੂੰ, ਡਿਊਟੀ ਨੂੰ, ਫਰਜ਼ ਕਰਦੇ ਕਰਦੇ ਨੇ ਸਾਰਾ ਆਪਣੇ ਉੱਪਰ ਫਰਜ਼ ਲੈ ਕੇ ਫਰਜ਼ੀ ਖੁਦਾ ਬਣ ਗਿਆ, ਫਰਜ਼ੀ ਖੁਦਾ ਬਣਾ ਲਏ, ਖੁਦਾ ਵੀ ਫਰਜ਼ੀ ਨੇ ਇਹਦੇ, ਆਪ ਵੀ ਫਰਜ਼ੀ ਸੰਤ ਬਣ ਗਏ, ਫਰਜ਼ੀ ਗੁਰੂ ਬਣ ਗਏ। ਇਹ ਫਰਜ਼ ਐਸੀ ਫਰਜ਼ ਦੀ ਬਿਮਾਰੀ ਹੈ, ਸਭ ਕੁਝ ਫਰਜ਼ੀ ਹੈ ਇਹਦਾ। ਸੱਚ ਕੀ ਹੈ? ਫਰਜ਼ੀ ਚੀਜ਼ ਜਿਹੜੀ ਹੁੰਦੀ ਹੈ ਝੂਠ ਹੁੰਦਾ, ਫਰਜ਼ੀ ਤਾਂ ਝੂਠ ਹੈ। ਇਸ ਕਰਕੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਭ ਕੁਝ ਫਰਜ਼ੀ ਹੈ। ਸੱਚ ਕੀ ਹੈ ਫਿਰ? ਇਹ ਸੱਚ ਦਾ ਚਰਿੱਤਰ ਹੈ। ਹੁਣ 404ਵਾਂ ਸੱਚ ਕੀ ਹੈ ਸੰਸਾਰ ਚ? ਬਾਕੀ ਤਾਂ ਸਭ ਫਰਜ਼ੀ ਹੈ, ਜੋ ਦੀ ਦਾ ਸਭ ਫਰਜ਼ੀ ਹੈ, ਜੋ ਦੀਸੇ ਸੋ ਮਾਇਆ। ਸੱਚ ਕੀ ਹੈ ਫਿਰ? ਸੱਚ ਕੁਛ ਹੋਰ ਹੈ, ਸੱਚ ਦੀਂਦਾ ਨਹੀਂ ਹੈ, ਸੱਚ ਲੱਭਣਾ ਪਊਗਾ, ਜੋ ਦੀਨ ਦਾ ਸਭ ਫਰਜ਼ੀ ਹੈ। ਜੇ ਦੀਨ ਦਾ ਸਭ ਸੱਚ ਵੀ ਮੰਨ ਲਈਏ, ਫਰਜ਼ੀ ਸੱਚ ਹੈ, ਜੇ ਜੋ ਦੀਨ ਦਾ ਉਹਨੂੰ ਸੱਚ ਮੰਨ ਲਈਏ, ਉਹ ਵੀ ਫਰਜ਼ੀ ਸੱਚ ਹੈ। ਅਸੀਂ ਮੰਨ ਲਿਆ ਸੱਚ, ਸੱਚ ਹੈ ਨਹੀਂ। ਹਾਂਜੀ ਪੜ੍ਹੋ।
ਚੌਪਈ ਸੱਤ ਸੰਦ ਇੱਕ ਭੂਪ ਭਣੀਜੈ।
ਇੱਕ ਕਹਿੰਦੇ ਰਾਜਾ ਸੀ ਇੱਥੇ, ਉਹਦਾ ਨਾਂ ਕੀ ਸੀ? ਸੱਤ ਸੰਧੀ, ਸੱਚ ਨਾਲ ਮਿਲ ਗਿਆ ਜਿਹੜਾ,
ਸੱਤ ਸੰਧੀ ਇੱਕ ਭੂਪ
ਸੰਧੀ ਹੋ ਗਈ, ਗੁਰਚੇਲੇ ਕੀ ਸੰਦ ਮਲਾਈ। ਇੱਕ ਰਾਜਾ ਹੋਇਆ, ਕੌਣ ਹੋਇਆ? ਸੱਤ ਸੰਧੀ ਜਿਹਦੀ ਸੱਚ ਨਾਲ ਜਿਹੜਾ ਜੁੜ ਗਿਆ,
ਇੱਕ ਭੂਪ ਭਣੀਜ।
ਉਹ ਰਾਜਾ ਕੌਣ ਸੀ? ਉਹ ਰਾਜਾ ਉਹ ਸੀਗਾ, ਸੰਸਾਰ ਜਿਹੜੇ ਰਾਜੇ ਨੇ, ਜਿਨ੍ਹਾਂ ਦੀ ਇੱਜ਼ਤ ਹੈ, ਜਿਨ੍ਹਾਂ ਦੀ ਵਡਿਆਈ ਹੈ, ਉਹ ਕੌਣ ਨੇ? ਪੰਡਿਤ ਨੇ, ਪੰਡਿਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ, ਉਹ ਭਗਤ ਸੀ ਫਿਰ ਸੱਤ ਸੰਧੀ ਵਾਲਾ। ਭੂਪ ਹੈ ਨਾ ਫਿਰ ਉਹ, ਜਿਹੜਾ ਸੱਚ ਨਾਲ ਜੁੜਿਆ ਹੈ, ਜਿਹਦਾ ਅੰਦਰ ਦੋਏ ਆਤਮਾ, ਆਤਮਾ ਕਰਕੇ ਜਿਹੜਾ ਇੱਕ ਹੋ ਗਿਆ, ਜਿਹੜਾ ਮਨ ਜਿਹਦਾ ਸਚਿਆਰਾ ਹੋ ਗਿਆ, ਉਹ ਸਚਿਆਰੇ ਚਿੱਤ ਨਾਲ ਇੱਕ ਹੋ ਗਿਆ, ਸੱਤ ਦੀ ਸੰਧੀ ਹੋਈ ਹੈ। ਝੂਠ ਨਾਲ ਚਿੱਤ ਦੀ ਸੰਧੀ ਨਹੀਂ ਹੁੰਦੀ, ਜਿੰਨਾ ਚਿਰ ਮਨ ਝੂਠਾ, ਸੰਧੀ ਨਹੀਂ ਹੋ ਸਕਦੀ। ਜਿੰਨਾ ਚਿਰ ਮਨ ਕੂੜਿਆ ਰਿਹਾ, ਸੰਧੀ ਨਹੀਂ ਹੋਣੀ ਹੋ ਸਕਦੀ। ਜਿੱਦਣ ਮਨ ਸਚਿਆਰਾ ਹੋ ਗਿਆ, ਸੰਧੀ ਕੜਕ ਦੇ ਕੇ ਹੋ ਜਾਣੀ, ਦੋਹਾਂ ਦੀ ਸੰਧੀ ਹੋ ਜਾਣੀ। ਫਿਰ ਭੂਪ ਹੈ, ਫਿਰ ਸੰਧੀ ਜਦ ਹੁੰਦੀ ਹੈ, ਫਿਰ ਕੀ ਹੁੰਦਾ? ਸੰਧੀ ਹੁੰਦੀ ਹੈ, ਜਾਗ ਪੈਂਦਾ ਭੂਪਤ, ਜਿਹੜਾ ਭੂਪਤ ਸੁਪਨਾ ਦੇਖਦਾ ਜਾਗ ਪੈਂਦਾ, ਉਹ ਸੁਪਨਾ ਹਟ ਜਾਂਦਾ, ਸੰਧੀ ਹੋ ਗਈ, ਇੱਕ ਹੋ ਗਿਆ। ਫਿਰ ਕੀ ਹੈ? ਬੈਠਾ ਤਾਂ ਉੱਥੇ ਸਿੰਘਾਸਣ 'ਤੇ ਹੀ ਹੈ, ਫਿਰ ਰਾਜਾ ਮੰਨਦਾ ਨਹੀਂ, ਸੁਪਨੇ 'ਚ ਭਖਾਰੀ ਹੈ। ਸੁਪਨੇ 'ਚ ਸੰਧੀ ਨਹੀਂ ਹੈ, ਜਾਗੇ ਦੀ ਸੰਧੀ ਹੈ। ਜਾਗਦਾ ਜਾਗਦਾ ਜਦ ਮਾਇਆ ਨੂੰ ਭੁੱਲ ਜਾਂਦਾ ਸੁਪਨਾ ਉਹ ਛੱਡ ਦਿੰਦਾ ਸੁਪਨਾ ਟੁੱਟ ਜਾਂਦਾ ਮਾਇਆ ਨਾਲ ਟੁੱਟ ਜਾਂਦਾ ਆਪਣੇ ਮੂਲ ਨਾਲ ਜੁੜ ਜਾਂਦਾ ਸਤ ਸੰਧ ਇੱਕ
ਭੂਪ ਭਣੀਜਾ
ਸੰਧੀ ਇੱਕ ਭੂਪ ਸੱਚ ਨਾਲ ਸੰਧੀ ਵਾਲਾ ਇੱਕ ਰਾਜਾ ਸੀ ਕਿਤੇ ਕੋਈ ਭਗਤ ਸੀ
ਪ੍ਰਥਮੇ
ਕੋਈ ਗੁਰਮੁਖ ਸੀ
ਪ੍ਰਥਮੇ ਸਤਯੁਗ ਬੀਚ ਕਹੀਜਾ
ਪਹਿਲਾਂ ਕਹਿੰਦੇ ਸਤਯੁਗ ਦੇ ਵਿੱਚ ਸੀ ਉਹ ਪ੍ਰਥਮੇ ਵਸਿਆ ਸਤ ਕਾ ਖੇੜਾ ਸਾਰੇ ਰਾਜੇ ਹੀ ਸੀ ਉੱਥੇ
ਪ੍ਰਥਮੇ ਸਤਯੁਗ ਬੀਚ
ਪਹਿਲੀ ਪੰਕਤੀ ਕਿੱਥੇ ਮਾਰੀ ਚੱਕ ਪਹਿਲੀ ਉਹ ਪੰਕਤੀ ਮਾਰੀ ਚੱਕ ਤੁਰ ਸਤਯੁਗ ਤੋਂ ਸ਼ੁਰੂ ਕਰਤੀ ਗੱਲ ਇਹ ਚਾਰੇ ਯੁਗਾਂ ਦੀ ਕਥਾ ਐ ਦੀ ਕਥਾ ਕਰਦੀ ਸੀ ਕਰਦਾ ਕੌਣ ਕਰਦਾ ਕੌਣ ਜਿੰਨਾ ਚਿਰ ਆਦਿ ਦੀ ਸਮਝ ਨਹੀਂ ਦਸਮ ਨੂੰ ਕੋਈ ਛੇੜੀ ਦਾ ਕਿਉਂਕਿ ਦਸਮ ਦੀ ਪੜ੍ਹਾਈ ਸਿੱਖਾਂ ਵਾਸਤੇ ਨਹੀਂ ਹੈ ਖਾਲਸੇ ਵਾਸਤੇ ਖਾਲਸਾ ਕਾਹਦਾ ਜਦ ਉਹਨੂੰ ਆਦਿ ਸਮਝ ਆ ਗਈ ਜਦ ਸਿਰ ਦੇ ਦੇਵੇ ਦੇ ਦੇਣਾ ਮੰਨਿਆ ਹੋਇਆ ਹੋਵੇ ਤਾਂ ਖਾਲਸਾ ਜਿਹੜੇ ਪੰਜ ਪਿਆਰੇ ਨੇ ਸਿਰ ਦੇ ਦਿੱਤਾ ਉਹਨਾਂ ਨੇ ਮੰਨਿਆ ਹੋਇਆ ਸੀ ਮੰਨਣ ਤੋਂ ਪਹਿਲਾਂ ਸਿੱਖ ਹੈ ਜਾਂ ਕੋਰਸ ਪਾਸ ਹੀ ਨਹੀਂ ਹੋਇਆ ਜਿੰਨਾ ਚਿਰ ਤੁਸੀਂ ਸਾਡੀ ਵੱਡ ਲਿਆ ਹੀ ਨਹੀਂ ਪਾਸ ਹੀ ਨਹੀਂ ਕੀਤੀ ਡਿਗਰੀ ਸਿੱਖੀ ਦੀ ਉਨ੍ਹਾਂ ਚਿਰ ਗਾਹਾਂ ਦੀ ਡਿਗਰੀ 'ਚ ਕਿਵੇਂ ਚਲੇ ਜਾਓਗੇ ਕਾਲਜ ਵਿੱਚ ਇਹ ਤਾਂ ਕਾਲਜ ਦੀ ਪੜ੍ਹਾਈ ਹੈ ਹਾਈ ਸਕੂਲ ਦੀ ਪੜ੍ਹਾਈ ਕੌਣ ਕਰੂਗਾ ਹਾਈ ਸਕੂਲ ਪਾਸ ਹੋ ਗਏ ਸੀ ਉਹ ਪੰਜੇ ਉਹਨਾਂ ਨੂੰ ਕਿਹਾ ਖਾਲਸਾ ਖਾਲਸਾ ਡੈਫੀਨੇਸ਼ਨ ਵੈਸੇ ਵੀ ਆਈ ਹੋਈ ਹੈ ਆਦਮੀ 'ਚ ਵੀ ਆਈ ਹੋਈ ਹੈ ਉਹ ਵੀ ਇਹੀ ਹੈ ਕਹੇ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੀ ਨਾ ਜਿਹਨਾਂ ਨੇ ਗੁਰਮਤਿ ਜਾਣ ਲਈ ਗੁਰਮਤਿ ਸਮਝ ਲਈ ਉਹ ਖਾਲਸਾ ਨੇ ਜਿਹੜਾ ਸਮਝ ਰਿਹਾ ਉਹ ਖਾਲਸਾ ਕਿਵੇਂ ਉਹ ਗੁਰਮਤਿ ਸਮਝੀ ਨਹੀਂ ਦਸਮ ਗ੍ਰੰਥ ਨੂੰ ਪਹਿਲਾਂ ਜੱਫਾ ਪਾ ਲਿਆ ਤੁਸੀਂ ਤੁਹਾਡੇ ਸਮਝ ਕਿਵੇਂ ਆਜੂ ਇਹ ਸ਼ਰਾਰਤੀ ਸੀ ਸਮਝਣਾ ਨਹੀਂ ਸੀ ਸਮਝਣ ਦੀ ਗੱਲ ਨਹੀਂ ਸੀ ਇਹ ਉਹਨਾਂ ਬੰਦੇ ਇਹ ਉਹ ਬੰਦੇ ਨੇ ਜਿਹਨਾਂ ਦੀ ਗੱਲ ਕਰ ਚੁੱਕਿਆ ਜਿਹਨਾਂ ਦੇ ਇਹਨਾਂ ਨੇ ਪੂਰਬ 'ਚ ਸਾੜੇ ਸੀ ਅੱਗ 'ਚ ਅੰਦਰੋਂ ਅੱਗ ਲੱਗੀ ਹੋਈ ਸੀ ਇਹਨਾਂ ਦੇ ਵੀ ਇਹ ਦਸਮ ਪਾਤਸ਼ਾਹ ਦਾ ਬਣਾਇਆ ਹੋਇਆ ਗ੍ਰੰਥ ਔਰ ਪੰਥ ਤਹਿਸ ਨਹਿਸ ਕਰ ਦੇਣਾ ਸੀ ਗੱਲ ਤਾਂ ਆਹ ਸੀ ਅੰਮ੍ਰਿਤ ਦੇ ਵਿੱਚ ਕਿਹੜੀ ਬਾਣੀ ਪਾਈ ਹੈ ਇਹ ਨਹੀਂ ਪਾਈ ਉਹ ਨਹੀਂ ਪਾਈ ਆਹ ਨਹੀਂ ਕੀਤਾ ਸਭ ਕੀ ਸੀ ਸ਼ੰਕਾ ਖੜੇ ਕਰੀਏ ਅਸੀਂ ਉਹਦਾ ਬਣਾਇਆ ਹੋਇਆ ਸਾਰਾ ਤਾਣਾ ਬਾਣਾ ਉਧੇੜ ਦਈਏ ਬੰਦੇ ਜੋ ਸਾਡੇ ਸੀ ਉਹਨਾਂ ਦੇ ਬਜ਼ੁਰਗ ਜੋ ਸਾਡੇ ਸੀ ਉਹਨਾਂ ਦੇ ਬਦਲਾ ਲੈਣ ਦੀ ਭਾਵਨਾ ਸੀ ਉਹਨਾਂ ਦੇ ਅੰਦਰ ਹੁਣ ਵੀ ਹੈ ਉਹ ਮੰਨਣਗੇ ਨਹੀਂ ਉਹ ਕਦੇ ਵੀ ਸਭ ਕੁਛ ਚਿੱਟਾ ਨੰਗਾ ਵੀ ਹੋਊ ਫਿਰ ਵੀ ਨਹੀਂ ਮੰਨਦੇ ਕਿ ਉਹਨਾਂ ਦੇ ਅੰਦਰ ਬੈਰ ਹੈ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਚਾ ਇਹ ਚੀਜ਼ਾਂ ਉਹਨਾਂ 'ਚ ਨੇ ਸਾਰੀਆਂ ਉਹੀ DNA ਚੱਲਿਆ ਆਉਂਦਾ ਉਹਨਾਂ ਦਾ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਇਸ ਕਰਕੇ ਸਿੱਖੀ ਨਾਲ ਸਿੱਖ ਬਣ ਕੇ ਧਰੋਹ ਕਰਦੇ ਨੇ ਯਾਹੂ ਜੁਗਤ ਬਿਹਾਨੇ ਇਹਨਾਂ ਨੇ ਕਈ ਜਨਮ ਉਹ ਚਲੇ ਆਉਂਦੇ ਸੀ ਉਹੀ ਕਈ ਜਨਮ ਦੇ ਪੰਚਮ ਪਾਤਸ਼ਾਹ ਵੇਲੇ ਧਰੋਹ ਕਰਦੇ ਉਹ ਭਗਤਾਂ ਤੋਂ ਲੈ ਕੇ ਚਲੇ ਆਉਂਦੇ ਸੀ ਧਰੋਹ ਕਰਦੇ ਵਾਰ ਵਾਰ ਜਨਮ ਲਈ ਜਾਂਦੇ ਸੀ ਸਿੱਖ ਇੱਧਰ ਜਨਮ ਲਈ ਜਾਂਦੇ ਸੀ ਉਹ ਉੱਧਰ ਜਨਮ ਲਈ ਜਾਂਦੇ ਸੀ ਆਪਣੇ ਆਪਣੇ ਧੜੇ ਨੇ ਦੋਹਾਂ ਦੇ ਝੂਠੇ ਧੜੇ ਜਨਮ ਲੈਂਦੇ ਨੇ ਸੱਚ ਦੇ ਧੜੇ ਜਨਮ ਲੈਂਦੇ ਨੇ ਧੜਾ ਤਾਂ ਉਹੀ ਰਹੂਗਾ ਯਾਹੂ ਜੁਗਤ ਬਿਹਾਨੇ ਨਾਨਕ ਰੱਖ ਲਿਓ ਆਪਣ ਕਰ ਕਰਮ ਕਹਿੰਦੇ ਇਹ ਅਰਦਾਸ ਕਰੋ ਵੀ ਮੈਨੂੰ ਹੇ ਪਰਮੇਸ਼ਰ ਉਸ ਧੜੇ ਤੋਂ ਬਚਾ ਲੈ ਬਾਹਰ ਕੱਢ ਲੈ ਉਹ ਧੜੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਪੰਕਤੀ ਵੀ ਤੁਸੀਂ ਧੜੇ ਤੋਂ ਬਾਹਰ ਆ ਜਾਓ ਐਂ ਅਰਦਾਸ ਕਰਿਆ ਕਰੋ ਮੇਰੇ ਤੇ ਕਿਰਪਾ ਕਰ ਮੈਨੂੰ ਇਹ ਧੜੇ ਚੋਂ ਬਾਹਰ ਕੱਢ ਗੁਰਮਤ ਦੇ ਵਿਰੋਧ ਵਾਲੇ ਧੜੇ ਚੋਂ ਮੈਨੂੰ ਬਾਹਰ ਕੱਢ ਲੈ ਜਿਹੜੇ ਧੜੇ ਦੇ ਵਿੱਚ ਹੈ ਉਹਦੇ ਵਾਸਤੇ ਹੈ ਪੰਕਤੀ ਜਿਹੜਾ ਧੜੇ 'ਚ ਹੈ ਨਹੀਂ ਉਹਨੇ ਕੀ ਕਰਨਾ ਇੱਥੇ ਦੇਖੋ ਨਾ ਦਵਾਈ ਜਿਹੀ ਜੀ ਬਿਮਾਰੀ ਹੈ ਜਿਹਨੂੰ ਉਹ ਬਿਮਾਰੀ ਹੈ ਉਹਦੇ ਵਾਸਤੇ ਉਹ ਦਵਾਈ ਹੈ ਜਿਹਨੂੰ ਕਾਮ ਕਰੋ ਤਾਂ ਲੋਭ ਦੀ ਬਿਮਾਰੀ ਉਹ ਨਹੀਂ ਬੈਰ ਵਰੋ ਜਿਹੜਾ ਕਰਦਾ ਹੀ ਨਹੀਂ ਈਰਖਾ ਦਵਾਈ ਜਿਹੜਾ ਕਰਦਾ ਹੀ ਨਹੀਂ ਗੁਰੂ ਘਰ ਨੂੰ ਉਹਦਾ ਉਹਦੇ ਖਾਤਰ ਨਹੀਂ ਗੱਲ ਉਹ ਤਾਂ ਉਹਦਾ ਕੀਤਾ ਹੋਇਆ ਸਭ ਕੁਛ ਉਹਦੇ 'ਤੇ ਪਹਿਲਾਂ ਕਿਰਪਾ ਹੋਈ ਹੋਈ ਹੈ
ਪ੍ਰਥਮੇ ਸਤਯੁਗ ਬੀਚ ਕਹੀਜੈ
ਕਹਿਣਾ ਪਹਿਲਾਂ ਕਹਿੰਦੇ ਰਾਜੇ ਸਤਯੁਗ ਦੇ ਵਿੱਚ ਸੀ, ਜਾਂ ਪ੍ਰਥਮੇ ਵਸਿਆ ਸਤਿਗੁਰ, ਸਾਰੇ ਹੀ ਰਾਜੇ ਹੀ ਸੀ ਸਤਯੁਗ ਦੇ ਵਿੱਚ, ਕੋਈ ਵੀ ਸੁਪਨੇ ਦੇ ਵਿੱਚ ਨਹੀਂ, ਸਾਰੇ ਜਾਗਦੇ ਸੀ। ਪ੍ਰਥਮੇ ਸਤਿਕਾ ਵਸਿਆ ਖੇੜਾ, ਫਿਰ ਕੀ ਹੋਇਆ, ਤ੍ਰਿਤੀਏ ਮੈਂ ਕੁਛ ਪਿਆ ਦਤੇੜਾ, ਜਾਂ ਤ੍ਰਿਤੀਆ ਤ੍ਰੇਤਾ ਆਇਆ, ਫਿਰ ਤੇੜ ਪੈ ਗਈ, ਕੁਛ ਸੌਂ ਗਏ ਕੁਛ ਜਾਗਦੇ ਸੀ। ਜਿਵੇਂ ਬੱਸ ਜਾਂਦੀ ਹੈ ਪਾਰਲੀਮੈਂਟ 'ਚ ਵੀ ਉਂਘ ਆ ਜਾਂਦੀ ਹੈ, ਕਈਆਂ ਨੂੰ ਸੌਣ ਲੱਗ ਜਾਂਦੇ ਨੇ, ਜਾਂਦੇ ਜਾਂ ਪਾਰਲੀਮੈਂਟ 'ਚ ਵੜਦੇ ਨੇ ਸਾਰੇ ਜਾਗਦੇ ਹੀ ਹੁੰਦੇ ਨੇ, ਵਿੱਚ ਬੈਠੇ ਨੂੰ ਉਂਘ ਆਉਣ ਲੱਗ ਜਾਂਦੀ, ਸਾਰਿਆਂ ਨੂੰ ਨਹੀਂ ਆਉਂਦੀ। ਉਹ ਪਾਰਲੀਮੈਂਟ ਜਿਹੜੇ ਉਂਘਦੇ ਨੇ ਕੁਛ ਕੁਛ ਜਾਗਦੇ ਨੇ, ਹੁਣ ਜਿਹੜਾ ਉਂਘਦਾ ਸੁਪਨਾ ਵੀ ਦੇਖ ਸਕਦਾ, ਜਿਹੜਾ ਉਂਘਦਾ ਉਹ ਸੁਪਨਾ ਵੀ ਦੇਖ ਸਕਦਾ, ਬਸ ਆਹ ਗੱਲ ਹੈ। ਉਹ ਸਭ ਕੁਛ ਹੋ ਰਿਹਾ ਪਾਰਲੀਮੈਂਟ 'ਚ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ, ਔਰ ਉਹ ਪਾਰਲੀਮੈਂਟ ਦੇ ਵਿੱਚ ਹੁੰਦੇ ਹੋਏ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਹੀਂ ਹੈ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ।
ਜਿਹੇ ਜਸ ਪੂਰੀ ਚੌਦ ਹੁਣ ਛਾਇਓ,
ਜਿਹਦਾ ਜਸ ਚੌਦਾਂ ਹੀ ਪੁਰੀਆਂ ਦੇ ਵਿੱਚ ਆਇਆ ਹੈ, ਚੌਦਾਂ ਲੋਕਾਂ ਛਾਇਆ ਜਸ ਜਗਬਾਤ ਦਾ, ਮਾਤ ਪਿਤਾ ਦੋ ਆ ਗਏ ਨਾ ਚੰਡੀ ਦਾ, ਉੱਥੇ ਉਹ ਵੀ ਚੌਦਾਂ ਲੋਕ ਹੈ, ਵੀ ਚੌਦਾਂ ਲੋਕ ਹੈ, ਹੁਣ ਅਸਤੋ ਜਾਰ ਚੰਡੀ ਦੋ ਇਕੱਠੇ ਆ ਗਏ, ਮਾਤਾ ਵੀ ਤੂੰ ਹੀ ਆ ਪਿਤਾ ਵੀ ਤੂੰ ਹੀ ਆ, ਸਵਾਲ ਸਾਬਤ ਕੀਤਾ ਹੈ, ਹਿੰਦੂ ਕਹਿੰਦੇ ਨੇ ਤੋਏ ਮਾਤਾ ਤੋਏ ਪਿਤਾ, ਕਿਵੇਂ ਤੋਏ ਮਾਤਾ ਕਿਵੇਂ, ਕਿਹੜੇ ਰੂਪ ਚ ਮਾਤਾ ਕਿਹੜੇ ਰੂਪ ਚ ਪਿਤਾ, ਇਹ ਸਾਬਤ ਉਹਨਾਂ ਦੀ ਗੱਲ ਸਾਬਤ ਕੀਤੀ ਹੈ, ਹਿੰਦੂਆਂ ਨੂੰ ਪੜ੍ਹਾਈ ਹੈ, ਹਿੰਦੂ ਇਹ ਤਾਂ ਸਾਰੇ ਹੀ ਆਪਾਂ, ਉਹ ਪੜ੍ਹਾਈ ਕਰਕੇ ਸਿੱਖ ਤਾਂ ਬਣਾਏ ਨੇ, ਕਹਿੰਦੇ ਅਸੀਂ ਪਹਿਲਾਂ ਹੀ ਸਿੱਖ ਹਾਂ, ਉਹ ਪੜ੍ਹਾਈ ਕਰਕੇ ਬਣੋਗੇ ਸਿੱਖ, ਪਹਿਲਾਂ ਹਿੰਦੂ ਹਾਂ, ਪੜ੍ਹਾਈ ਕਰਕੇ ਸਿੱਖ ਬਣਦਾ, ਅਨਪੜ੍ਹ ਦਾ ਨਾ ਹਿੰਦੂ ਹੈ, ਜਿਵੇਂ ਅਸੀਂ ਅਨਪੜ੍ਹ ਕਹਿ ਦਿੰਦੇ ਹਾਂ ਨਾ, ਧਰਮ ਦਾ ਜਿਹੜਾ ਹੈ ਨਾ ਵਿਸ਼ਾ, ਧਰਮ ਦਾ ਵਿਸ਼ਾ ਹੈ, ਉਹ ਤੋਂ ਜਿਹੜਾ ਅਨਨੋਨ ਹੈ, ਇਲੀਟਰੇਟ ਅਨਪੜ੍ਹ ਹੈ, ਜਿਹਨੂੰ ਸਮਝ ਨਹੀਂ ਧਰਮ ਦੀ, ਪੜ੍ਹਿਆ ਨਹੀਂ ਜਿਹਨੇ ਧਰਮ ਸਮਝਿਆ ਨਹੀਂ, ਉਹਨੂੰ ਹਿੰਦੂ ਕਹਿੰਦੇ ਨੇ, ਜਿਹਨੇ ਸਮਝ ਲਿਆ ਅੱਧਾ ਉਹਨੂੰ ਕਹਿੰਦੇ ਨੇ ਮੁਸਲਮਾਨ, ਜਿਹਨੇ ਸਮਝ ਲਿਆ ਪੂਰਾ ਉਹਨੂੰ ਕਹਿੰਦੇ ਨੇ ਗਿਆਨੀ, ਜਿਹੜਾ ਹੈਗਾ ਹਿੰਦੂ ਬਿਲਕੁਲ ਇਲੀਟਰੇਟ ਹੈ, ਅਨਪੜ੍ਹ ਧਰਮ ਤੋਂ ਅਣਜਾਣ, ਇਸ ਕਰਕੇ ਇਸ ਸੈਂਸ ਵਿੱਚ ਕਿਹਾ ਹਿੰਦੂ ਅੰਨਾ, ਅੰਨਾ ਦਾ ਮਤਲਬ ਅੱਖਾਂ ਤੋਂ ਨਹੀਂ, ਅੰਨਾ ਹੈ ਬਿਲਕੁਲ ਅਨਨੋਨ ਹੈ ਧਰਮ ਤੋਂ, ਸੁੱਤਾ ਪਿਆ ਹੋ, ਤੁਰਕੂ ਕਾਣਾ, ਉਹ ਅੱਧਾ ਪਚੱਧਾ ਜਾਗਦਾ ਹੈ, ਅੱਧਾ ਧਰਮ ਦੀ ਪੜ੍ਹਾਈ ਹੈ, ਅੱਧੀ ਹੈ ਨਹੀਂ, ਦੇਖੋ ਆਤਮਾ ਦੀ ਤਾਂ ਸਰੀਰ ਨੂੰ ਤਾਂ ਮੰਨਦਾ ਨਹੀਂ, ਮਾਇਆ ਨੂੰ ਤਾਂ ਮੰਨਦਾ ਨਹੀਂ, ਅੱਖਾਂ ਨੂੰ ਦੇਖਣ ਵਾਲੀ ਚੀਜ਼ ਨੂੰ ਤਾਂ ਮੰਨਦਾ ਨਹੀਂ, ਜਿਹੜੀ ਚੀਜ਼ ਨੂੰ ਉਹ ਮੰਨਦਾ ਉਹਦਾ ਉਹਨੂੰ ਗਿਆਨ ਨਹੀਂ, ਜਿਹੜੀ ਚੀਜ਼ ਨੂੰ ਮੰਨਦਾ ਹੈ ਗੈਬੀ ਸ਼ਕਤੀ ਨੂੰ, ਉਹ ਐਕਸਪਲੇਨ ਨਹੀਂ ਕਰ ਸਕਦਾ ਉਹਨੂੰ, ਉਹਨੂੰ ਉਹ ਕਲੀਅਰ ਨਹੀਂ, ਉਹਨੂੰ ਉਹ ਕਲੀਅਰ ਨਹੀਂ, ਇਸ ਕਰਕੇ ਕਾਣਾ ਅੱਧਾ ਗਿਆਨ ਹੈ ਅੱਧਾ ਹੈ ਨਹੀਂ, ਦੋਹਾਂ ਤੋਂ ਕੌਣ ਸਿਆਣਾ, ਗਿਆਨੀ, ਦੋਹਾਂ ਤੋਂ ਗਿਆਨੀ ਸਿਆਣਾ, ਗਿਆਨੀ ਜਿਹੜਾ ਹੈਗਾ, ਸਿੱਖਾਂ ਨੂੰ ਗਿਆਨੀ ਤਾਂ ਕਹਿੰਦੇ ਨੇ, ਗਿਆਨੀ ਹਰੇਕ ਨਹੀਂ ਹੈ, ਦਾੜੀ ਕੇਸ ਵਾਲਾ ਨਹੀਂ ਗਿਆਨੀ ਹੁੰਦਾ, ਗਿਆਨੀ ਹੁੰਦਾ ਜਿਹਨੂੰ ਪੂਰਾ ਗਿਆਨ ਹੈ ਧਰਮ ਦਾ, ਇਹ ਆਦ ਦੇ ਵਿੱਚ ਗਿਆਨ ਹੈ, ਹੁਣ ਜਿਹਨੂੰ ਗਿਆਨ ਹੈ ਉਹਨੇ ਤੋਂ ਮਾਤਾ ਤੋਂ ਪਿਤਾ ਕੀ ਹੈ ਇਹ ਸਾਰੀਆਂ ਗੱਲਾਂ ਸਿੱਧ ਕਰਨੀਆਂ ਨੇ, ਹੁਣ ਸਮਝਾਉਣੀਆਂ ਨੇ ਕਿਸ ਤਰੀਕੇ ਨਾਲ ਪਿਤਾ ਕਿਸ ਤਰੀਕੇ ਨਾਲ ਮਾਤਾ, ਉਹ ਸਾਰਾ ਕੋਰਸ, ਇਹ ਸਾਰਾ ਹੀ ਕੋਰਸ, ਯਾਨੀ ਸੰਵਿਧਾਨ ਪੂਰਾ ਪੜ੍ਹਿਆ ਉਹਨੇ, ਅਮੈਂਡਮੈਂਟਾਂ ਵੀ ਪੂਰੀਆਂ ਪੜ੍ਹੀਆਂ ਹੋਈਆਂ ਨੇ, ਜੇ ਸੰਵਿਧਾਨ ਨਾ ਪੜ੍ਹੀਆ ਇਕੱਲੀਆਂ ਅਮੈਂਡਮੈਂਟਾਂ ਪੜ੍ਹ ਲਈਏ ਤਾਂ ਨਹੀਂ ਪਤਾ ਲੱਗਦਾ ਗੱਲ ਕੀ ਹੈ, ਸੰਵਿਧਾਨ ਪਹਿਲਾਂ ਪੂਰਾ ਪੜ੍ਹੋ ਬੇਸਿਕ, ਫਿਰ ਉਹ ਜਿਹੜੀਆਂ ਪਿੱਛੇ ਅਮੈਂਡਮੈਂਟਾਂ ਨੇ ਨਾਲ ਉਹ ਪੜ੍ਹੋ, ਫਿਰ ਇਹ ਪਤਾ ਲੱਗੂ ਗੱਲ ਕੀ ਹੈ, ਗੁਰਮਤ ਦੇ ਵਿੱਚ ਅਮੈਂਡਮੈਂਟਾਂ ਨੇ, ਇਹ ਸਾਰਾ ਸੰਵਿਧਾਨ ਬੇਸਿਕ ਗੱਲ ਹੈ, ਬੇਸਿਕ ਚੱਕਿਆ ਧਰਮ, ਬੇਸ ਇੱਥੋਂ ਅਵਤਾਰ ਨੇ, ਦੱਤਾਤ੍ਰੇਅ ਹੋਰ ਨੇ, ਬੇਸ ਸਾਰਾ ਧਰਮ ਦਾ ਜੋ ਹੈ, ਜੋ ਧਰਮ ਪ੍ਰਚਲਿਤ ਹੈ ਹਿੰਦੁਸਤਾਨ 'ਚ ਵੇਦ ਤੋਂ ਲੈ ਕੇ, ਉਹ ਸਾਰਾ ਬੇਸ ਚੱਕ ਕੇ ਤਾਂ ਪਤਾ ਲੱਗੂ ਵੀ ਕਿੱਧਰ ਕਿੱਧਰ ਨੂੰ ਧਰਮ ਗਿਆ, ਕਿੰਨੇ ਨੇ ਮੋੜ ਕੱਟੇ ਨੇ, ਕਿੰਨੀ ਵਾਰ ਇਹ 'ਚ ਖਰਾਬੀਆਂ ਪੈਦਾ ਹੋਈਆਂ ਨੇ, ਕਿਹਨੇ ਕਿਹਨੇ ਖਰਾਬੀਆਂ ਪੈਦਾ ਕੀਤੀਆਂ, ਕਿਹਨੇ ਕਿਹਨੇ 'ਚ ਸੰਸ਼ੋਧਨ ਕੀਤੇ, ਇਹ ਸਾਰੀ ਹਿਸਟਰੀ ਹੈ ਧਰਮ ਦੀ, ਸਾਰੇ ਪੜ੍ਹੇ ਦੇ ਬਿਨਾਂ ਇਹਨੂੰ ਕਿਵੇਂ ਸਮਝ ਆਜੂਗੀ, ਜੋਗੀ ਕਿਵੇਂ ਬਣ ਗਏ, ਜਟਾਂ ਵਾਲੇ ਕਿੱਥੋਂ ਆ ਗਏ, ਕ੍ਰਿਸ਼ਨ ਭਗਤ ਕਿੱਥੋਂ ਆ ਗਏ, ਰਾਮ ਭਗਤ ਕਿੱਥੋਂ ਆ ਗਏ, ਵਿਸ਼ਨੂੰ ਦਾ ਕਿੱਥੋਂ ਆ ਗਿਆ, ਉੱਥੇ ਸੱਪ ਕਿਉਂ ਹੈ, ਉੱਥੇ ਬਲਦ ਕਿਉਂ ਹੈ, ਉਹਦੇ ਕੋਲ ਧੂਣਾ ਕਿਉਂ ਹੈ, ਉਹ ਕੈਲਾਸ਼ ਪਰਬਤ 'ਤੇ ਕਿਉਂ ਰਹਿੰਦਾ, ਇਹ ਜਵਾਬ ਕਿੱਥੇ ਨੇ? ਇਹ ਜਵਾਬ ਇੱਥੇ ਨੇ ਬੇਸਿਕ ਧਰਮ ਦੇ ਵਿੱਚ। ਦੋਹਾਂ ਦੇ ਵਿੱਚ ਕੀ ਫਰਕ ਹੈ? ਵਿਸ਼ਨੂੰ ਨੂੰ ਸ਼ਿਵਜੀ ਵਾਲੇ ਕਿਉਂ ਨਹੀਂ ਮੰਨਦੇ? ਸ਼ਿਵਜੀ ਵਿਸ਼ਨੂੰ ਨੂੰ ਨਹੀਂ ਮੰਨਦਾ, ਰਾਮਚੰਦਰ ਵਾਲੇ ਕ੍ਰਿਸ਼ਨ ਨੂੰ ਨਹੀਂ ਮੰਨਦੇ, ਕ੍ਰਿਸ਼ਨ ਵਾਲੇ ਰਾਮਚੰਦਰ ਨੂੰ ਨਹੀਂ ਮੰਨਦੇ, ਕੀ ਗੱਲ ਹੈ? ਇਹ ਗੱਲ ਕੀ ਗੱਲ ਹੈ? ਸਾਰਾ ਕਮਜ਼ੋਰ ਪਤਾ ਲੱਗੂ। ਹਾਂਜੀ,
ਜਿਹੇ ਜਸ ਪੁਰੀ ਚੌਦ ਹੁਣ ਛਾਇਓ,
ਜਿਹਦਾ ਜਸ ਚੌਦਾਂ ਪੁਰੀਆਂ ਚ ਛਾਇਆ ਹੋਇਆ, ਉਹ ਰਾਜਾ ਰਹਿੰਦਾ ਸੀ ਇੱਕ ਭੂਪਤ। ਉਹ ਕੌਣ ਸੀ? ਸੱਚ ਸੰਧੀ, ਸੱਚ ਨਾ ਜਿਹਦੀ ਸੰਧੀ ਹੋਈ ਹੋਈ ਸੀ,
ਨਾਰਦ ਰਿਖੀ,
ਜਿਹਦੀ ਰਹਿ ਸੱਚ ਨਾ ਤਾਂ ਮਿਲਦੀ ਸੀ, ਝੂਠਣਾ ਨਹੀਂ ਸੀ ਮਿਲਦੀ ਰਹਿ। ਸੱਚ ਕਿਤੇ ਵੀ ਹੋਵੇ ਉਹਦੇ ਨਾਲ ਉਹਦੀ ਮਿਲਾਪ ਸੀ, ਝੂਠ ਨਾਲ ਮਿਲਾਪ ਨਹੀਂ ਸੀ। ਸੱਚ ਸੰਧੀ ਦਾ ਮਤਲਬ ਇਹ ਹੈ, ਸੱਚ ਦੇ ਬਿਨਾਂ ਝੂਠਣਾ ਨਹੀਂ ਮਿਲ ਸਕਦਾ ਸੀ।
ਨਾਰਦ ਰਿਖੀ ਤਬ ਰਾਏ ਮੰਗਾਇਓ,
ਤਾਂ ਉਹਨੇ ਨਾਰਦ ਰਿਖੀ ਨੂੰ ਬੁਲਾਇਆ, ਆਪਣੇ ਕੋਲ ਸੱਦਿਆ। ਨਾਰਦ ਬਚਨ ਵਿਆਸ ਕਹਿਤ ਹੈ, ਸੁੱਖ ਕੋ ਪੁੱਛੋ ਜਾਈ, ਉਹ ਨਾਰਦ ਸੱਦਿਆ ਫਿਰ ਉਹਨੇ, ਕਿਉਂਕਿ ਨਾਰਦ ਵੀ ਸਤਸੰਧੀ ਵਾਲੇ ਦਾ ਪੜ੍ਹਾਇਆ ਹੋਇਆ, ਤਾਂ ਉਹਦੀ ਗੱਲ ਰੱਦੇ ਨਹੀਂ ਹੁੰਦੀ। ਸੱਚ ਨੂੰ ਰੱਦ ਕੌਣ ਕਰੂ ਬਈ? ਸੱਚ ਨਹੀਂ ਰੱਦ ਕੀਤਾ ਜਾ ਸਕਦਾ, ਰੱਦ ਝੂਠ ਹੋਊਗਾ। ਜਿਹੜਾ ਸੱਚ ਦੀ ਗੱਲ, ਸੱਚ ਕੀ ਬਾਣੀ ਨਾਨਕ ਪੱਖ ਹੈ, ਨਾਨਕ ਸੱਚ ਦੀ ਗੱਲ ਕਹਿੰਦਾ, ਉਹਨੂੰ ਰੱਦ ਕੌਣ ਕਰੂ? ਗੁਰਬਾਣੀ ਨੂੰ ਰੱਦ ਕੌਣ ਕਰੇ? ਗੱਲ ਤਾਂ ਸੱਚ ਦੀ ਹੈ, ਸੱਚੀ ਹੈ। ਹਾਂ,
ਸਭ ਦੇਵਨ ਕਿਉ ਰਾਜਾ ਭਇਓ,
ਸਾਰੇ ਦੇਵਤਿਆਂ ਨੇ ਉਹਨੂੰ ਰਾਜਾ ਮੰਨਿਆ ਹੋਇਆ। ਜਿਹਨੂੰ ਸਾਰੇ ਦੇਵਤੇ ਰਾਜਾ ਕਹਿੰਦੇ ਨੇ, ਉਹਦਾ ਰੂਪ ਚਾਹੇ ਵਿਸ਼ਨੂੰ ਦਾ ਮੰਨ ਲਿਆ ਕਿਸੇ ਨੇ, ਕਿਸੇ ਨੇ ਸ਼ਿਵਜੀ ਵਾਲਾ ਮੰਨ ਲਿਆ। ਗੁਰਮਤ ਨੇ ਦੋ ਹੀ ਰੂਪ ਮੰਨ ਲਏ ਉਹਦੇ, ਬਾਲਾ ਰੂਪ ਉਹਦਾ ਹੁੰਦਾ ਹੀ ਨਹੀਂ ਕੋਈ, ਜਿਹੜਾ ਬਾਲਾ ਬਣਾਈ ਬੈਠੇ ਨੇ, ਇੱਕ ਜਟਾਂ ਵਾਲਾ ਜੂੜੇ ਵਾਲਾ, ਇੱਕ ਸਿਰ 'ਤੇ ਤਾਜ ਵਾਲਾ, ਉਹ ਬਾਲਾ ਨਹੀਂ ਰੂਪ ਹੁੰਦਾ। ਆਤਮਾ ਦਾ ਰੂਪ ਉਹਦਾ ਕਿਹਾ ਜਾ, ਸੱਚ ਨਾਲ ਸੰਧੀ ਆਇਆ ਨਹੀਂ, ਬਸ ਸਾਡੇ ਕੋਲ ਰੂਪ ਇਹ ਉਹਦਾ। ਸਾਡਾ ਰੂਪ ਆਤਮਾ ਦੇ ਨਾਲ ਸੰਬੰਧ ਹੈ, ਬਾਹਰਲੇ ਰੂਪ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਬਾਹਰਲਾ ਭੇਖ, ਬਾਹਰਲਾ ਭੇਖ ਹੈ, ਅੰਦਰਲਾ ਰੂਪ ਹੁੰਦਾ, ਰੂਪ ਹੁੰਦਾ ਹੀ ਅੰਦਰਲਾ, ਬਾਹਰਲਾ ਭੇਖ ਹੁੰਦਾ, ਭੇਖ ਸਰੀਰ 'ਤੇ ਹੁੰਦਾ, ਰੂਪ ਆਤਮਾ ਨਾਲ ਹੁੰਦਾ। ਸੱਚ ਨਾਲ ਉਹਦੀ ਮੇਲ ਹੈ ਜਾਂ ਝੂਠ ਨਾਲ ਮੇਲ ਹੈ, ਇਹ ਸਾਡੇ ਕੋਲ ਲੈਵਲ ਹੈ ਦੇਖਣ ਦਾ, ਪਰਖਣ ਦਾ। ਬਾਹਰਲਾ ਭੇਖ ਉਹਦਾ ਕੁਛ ਵੀ ਹੋਵੇ, ਬਾਹਰਲੇ ਭੇਖ 'ਤੇ ਸਾਨੂੰ ਕੋਈ ਮਤਲਬ ਨਹੀਂ, ਇਸ ਕਰਕੇ ਭੇਖ 'ਤੇ ਜ਼ੋਰ ਨਹੀਂ ਦਿੰਦੀ ਗੁਰਮਤ। ਭੇਖ ਤਾਂ ਦੇਸਾਂ ਦੇ ਭੇਖ ਨੇ, ਗਰਮੀ ਵਾਲੇ ਜਿੱਥੇ ਜ਼ਿਆਦਾ ਪੈਂਦੀ ਹੈ ਉੱਥੇ ਮਲਮਲ ਦੇ ਕੁੜਤੇ ਪਾਉਣਗੇ ਲੋਕ, ਹੁਣ ਜਿੱਥੇ ਬਰਫ਼ ਪੈਂਦੀ ਹੈ ਉੱਥੇ ਮਲਮਲ ਕਿਵੇਂ ਪਾ ਲੂ ਕੋਈ, ਉੱਥੇ ਕਿਵੇਂ ਪਾਊ? ਫਿਰ ਭੇਖ ਕਿਵੇਂ ਕਰ ਲੈਣਗੇ? ਪਊਏ ਪਾ ਕੇ, ਕਛਹਿਰਾ ਕੱਲਾ ਪਾ ਕੇ ਤਾਂ ਉੱਥੇ ਤੁਰੂ ਜਿੱਥੇ ਬਰਫ਼ ਨਹੀਂ ਹੈਗੀ, ਜਾਂ ਨੰਗੇ ਪੈਰੀ ਉੱਥੇ ਤੁਰੂ ਜਿੱਥੇ ਬਰਫ਼ ਪੈਂਦੀ ਹੈ ਕਿਵੇਂ ਤੁਰੂਗਾ, ਜਾਂ ਜਿੱਥੇ ਅੱਗ ਪੈਂਦੀ ਉੱਥੇ ਕਿਵੇਂ ਤੁਰੂਗਾ? ਬਾਹਰਲੇ ਭੇਖ ਦਾ ਕੋਈ ਮਤਲਬ ਨਹੀਂ, ਆਤਮਾ ਦੇ ਭੇਖ ਦੀ ਗੱਲ ਹੈ। ਆਤਮਾ ਦਾ ਭੇਖ ਕੀ ਹੈ? ਸੱਚ ਨਾਲ ਜੁੜਿਆ ਹੋਇਆ, ਜਾਂ ਝੂਠ ਨੂੰ ਤਰਜੀਹ ਦਿੰਦਾ? ਝੂਠ ਜਦ ਮਤਲਬ ਹੈ ਸੱਚ ਨੂੰ ਤਾਂ ਉੱਤੋਂ ਉੱਤੋਂ ਕਰਦਾ, ਉੱਤੋਂ ਉੱਤੋਂ ਜੁੜਿਆ, ਅਸਲੀ ਬਹੁਤਾ ਝੂਠ ਨਾਲ ਜੁੜਿਆ ਹੈ, ਇਹੋ ਜਿਹਾ ਹੀ ਕੁਛ ਹੈ। ਦਿਖਾਵਾ ਸੱਚ ਦਾ, ਅਸਲ ਝੂਠ ਨਾਲ ਜੁੜੇ ਹੋਏ ਨੇ ਸਾਰੇ, ਦਿਖਾਵਾ ਝੂਠ ਦਾ। ਗੁਰਬਾਣੀ ਕਹਿੰਦੀ ਹੈ ਜਿਹਨਾਂ ਦੇ ਮਨ 'ਚ ਹੋਰ ਹੈ, ਮੁੱਖ 'ਚ ਹੋਰ ਹੈ, ਉਹ ਕੱਚੇ ਨੇ, ਪੱਕੇ ਨਹੀਂ, ਉਹਨਾਂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਗੱਲ ਤਾਂ ਇਹੋ ਜਿਹੀ ਹੈ ਜਿਵੇਂ ਕੱਚੇ ਘੜੇ 'ਚ ਪਾਣੀ ਪਾ ਦਈਏ, ਬਸ ਜੋ ਗੱਲ ਨੂੰ ਪਰਖੀਏ ਨਾ, ਉਹ ਕਹਿੰਦੇ ਕੜਾ ਲੈ ਜਾ, ਕੜਾ ਲੈ ਆਇਆ, ਜਾਂ ਉਹ 'ਚ ਪਾਣੀ ਪਾਇਓ, ਖੜ ਗਿਆ, ਇਹੋ ਜਿਹੀ ਹੈ ਉਹਨਾਂ ਦੀ ਗੱਲ। ਜਾਂ ਲਿਆ ਕੇ ਪਰਖੋਗੇ ਨਾ ਘੜੇ ਨੂੰ, ਉਹਨਾਂ ਦੀ ਗੱਲ ਨੂੰ ਬਹਿ ਜਾਣਾ ਸਾਰਾ। ਗੁਰੂ ਨਾਨਕ ਕਹਿੰਦਾ ਪੱਕੀ ਗੱਲ ਹੈ, ਪਰਖ ਹੈ ਗੁਰ ਕੀ ਬਾਤ ਖੜੀ, ਮੇਰੇ ਘੜੇ ਨੂੰ ਪਰਖ ਜਾ ਕੇ ਪਾ ਪਾਣੀ, ਇੱਕ ਭਲਾ ਬਹਿ ਜਾਵੇ ਪੱਕਾ ਜੋ ਹੈ ਉਹ ਕੱਚਿਆਂ ਦੇ ਘੜੇ ਕੱਚੇ ਹੀ ਨੇ ਕਾਚੀ ਗਾਗਰ ਸਰ ਪਰ ਫੁੱਟ ਹੈ ਉਹਦਾ ਫੁੱਟਣਾ ਫੁੱਟਣਾ ਹੀ
ਸਭ ਦੇਵਨ ਕੋ ਰਾਜਾ ਭਇਓ ਬ੍ਰਹਮਾ ਤਿਲਕ ਆਪ ਤਹਿ ਦਿਓ
ਬ੍ਰਹਮਾ ਨੇ ਆਪ ਤਿਲਕ ਦਿੱਤਾ ਉਹਨੂੰ ਸਭ ਦੇਵਤਿਆਂ ਨੇ ਰਾਜਾ ਮੰਨਿਆ ਕਿਹਨੂੰ ਚੰਡੀ ਨੂੰ ਦੇਵ ਸਭਾ ਮਿਲ ਕੇ ਕਠੋਰ ਸੁਅੱਛਤ ਕੁੰਕਮ ਚੰਦਨ ਲੀਨੋ ਤੱਛਣ ਦੱਛਣ ਦੇ ਕੇ ਪ੍ਰਦਰਸ਼ਨ ਟੀਕਾ ਸੋ ਚੰਡ ਕੇ ਭਾਲ ਮੈਂ ਦੀਨੋ ਟਿੱਕਾ ਦਿੱਤਾ ਨਾ ਚੰਡੀ ਦੇ ਜੇ ਜੰਗ ਜਿੱਤਿਆ ਸੀ ਉਹ ਦੇਵਤਿਆਂ ਨੇ ਸਾਰਿਆਂ ਨੇ ਉਹਨੂੰ ਰਾਜਾ ਮੰਨਿਆ ਸ਼੍ਰੋਮਣੀ ਮੰਨਿਆ ਤੇ ਬ੍ਰਹਮਾ ਨੇ ਆਪ ਉਹਨੂੰ ਤਿਲਕ ਦਿੱਤਾ ਰਾਜ ਤਿਲਕ ਹਾਂ ਰਾਜ ਤਿਲਕ ਦਿੱਤਾ ਵੀ ਤੂੰ ਰਾਜਾ ਰਾਜਾ ਡਿਕਲੇਅਰ ਕੀਤਾ ਤਿਲਕ ਦੇਣ ਦਾ ਹੁੰਦਾ ਡਿਕਲੇਅਰ ਕੀਤਾ ਡਿਕਲੇਅਰ ਕੀਤਾ ਸਰੋਪਾ ਦਿੱਤਾ ਵੀ ਇਹ ਰਾਜਾ ਹੈ ਜਿਵੇਂ ਗੁਰੂ ਨਾਨਕ ਨੇ ਸਰੋਪਾ ਦੇ ਕੇ ਲੈਣੇ ਨੂੰ ਤਿਲਕ ਦੇ ਤਾ ਸਰੋਪਾ ਦੇਣਾ ਹੀ ਤਿਲਕ ਹੈ ਉਹ ਸਰੋਪਾ ਨਿਸ਼ਾਨੀ ਹੈ ਸਿਰ ਤੇ ਉਹ ਤਿਲਕ ਵੀ ਤਿਲਕ ਤਾਂ ਮਿਟ ਜਾਂਦਾ ਸਰੋਪਾ ਦਾ ਸਿਰ ਤੇ ਹੀ ਰਹਿੰਦਾ ਉਹ ਤਾਂ ਰੋਜ਼ ਰਹਿੰਦਾ ਤਿਲਕ ਤਾਂ ਨਵਾਂ ਲਾਉਣਾ ਪਊ ਰੋਜ਼ ਸਰੋਪਾ ਉਹੀ ਰਹਿੰਦਾ ਕੁਛ ਚਿਰ
ਹਾਂਜੀ
ਕੰਟਕ ਨੇ ਕੰਟਕ
ਸੁਰ
ਸੁਰ ਜਿੰਨੇ ਦੇਵਤੇ ਤੇ ਉਹਨਾਂ ਦੇ ਸਾਰੇ ਜਿੰਨੇ ਨਾ ਉਹਨਾਂ ਦੇ ਵਿਰੋਧੀ ਸੀ ਰਾਖਸ਼ ਸੀ ਉਹਨਾਂ ਨੂੰ ਦੁੱਖ ਦੇਣੇ ਵਾਲੇ ਸੀ ਸਾਰੇ ਹੀ ਖਤਮ ਕਰਤੇ ਜਿਹੜੇ ਜਾਣੀ ਦੁੱਖ ਦੇਣ ਵਾਲੇ ਜਿਹੜੇ ਦੇਵਤਿਆਂ ਨੂੰ ਸਵਾਲ ਕਰਦੇ ਸੀ ਲੋਕ ਤਾਨੇ ਮਿਹਣੇ ਮਾਰਦੇ ਸੀ ਦੇਵਤਿਆਂ ਕੋਲ ਉਸ ਗੱਲ ਦਾ ਜਵਾਬ ਨਹੀਂ ਸੀ ਜਿਵੇਂ ਸਾਡੇ ਸਿੱਖਾਂ ਨੂੰ ਕਹਿੰਦੇ ਤੁਸੀਂ ਕੇਸ ਕਿਉਂ ਰੱਖਦੇ ਹੋ ਮੁੰਡਿਆਂ ਨੂੰ ਉਹਨਾਂ ਕੋਲ ਜਵਾਬ ਨਹੀਂ ਸੀ ਇਹ ਉਹਨਾਂ ਦੇ ਕੰਡਾ ਮਾਰ ਦਿੱਤੇ ਬਾਹਰ ਵਾਲੇ ਉਹਨਾਂ ਦੇ ਕੰਡੇ ਮੋਬਲ ਲੱਗਦੀ ਸੀ ਵੀ ਜਵਾਬ ਸਾਡੇ ਕੋਲ ਹੈ ਨਹੀਂ ਗੁਰੂ ਨੇ ਕਿਹਾ ਕੇਸ ਰੱਖੋ ਕੱਟਣੇ ਨਹੀਂ ਖਾਲਸੇ ਨੇ ਪੱਕੇ ਸਿੱਖ ਨੇ ਕੱਚਾ ਜੋ ਮਰਜ਼ੀ ਕਰਦਾ ਰਹੇ ਸਟੂਡੈਂਟ ਜੋ ਪਹਿਲਾਂ ਪਰ ਇਮਤਿਹਾਨ ਤੋਂ ਪਹਿਲਾਂ ਜੇ ਪਾਸ ਕਰਨੀ ਹੈ ਨਾ ਹਾਈ ਕਲਾਸ ਉਹ ਤੋਂ ਪਹਿਲਾਂ ਰੱਖ ਲੂਗਾ ਆਪੇ ਰੱਖ ਲੈਂਦੇ ਨੇ ਫਿਰ ਪਹਿਲਾਂ ਕਹਿਣ ਦੀ ਲੋੜ ਨਹੀਂ ਰੱਖਿਆ ਨਾ ਰੱਖ ਪਹਿਲਾਂ ਪੜ੍ਹਾਈ ਕਰਾਉਣ ਦੀ ਲੋੜ ਹੈ ਜੇ ਸਿਆਣਾ ਹੋਊ ਆਪੇ ਰੱਖ ਲਓ ਆਪੇ ਰੱਖ ਲੈਣੇ ਨੇ ਸਭ ਨੇ ਹੀ ਰੱਖ ਲੈਣੇ ਨੇ ਉਹ ਜਿਹੜੇ ਜਵਾਬ ਨਹੀਂ ਸੀ ਕੰਡੇ ਸੀ ਚੁੱਭਦੇ ਉਹ ਸਾਰੇ ਜਵਾਬ ਦੇ ਤੇ ਨੇ ਕੰਟਕ ਕਰਤੇ
ਦਾਨਵ ਮਾਰ ਨਿਕਾਰ ਦੇ ਜਬ
ਦਾਨਵ ਸਾਰੇ ਹੀ ਮਾਰ ਕੇ ਭਜਾਤੇ ਯਾਨੀ ਮੈਦਾਨ ਛੱਡ ਗਏ ਹੁਣ ਉਹ ਕੰਟਕ ਨਹੀਂ ਮਾਰਦੇ ਸਵਾਲ ਨਹੀਂ ਕਰਦੇ ਜਾਂ ਜਵਾਬ ਮਿਲ ਗਏ ਉਹਨਾਂ ਨੂੰ ਮੈਦਾਨ ਵਿੱਚ ਚੁੱਪ ਕਰਾਤੇ ਉਹ ਫਿਰ ਮੈਦਾਨ ਚੋਂ ਹੁਣ ਉਹਨਾਂ ਨਾਲ ਚਰਚਾ ਕਰਨੀ ਛੱਡ ਗਏ ਬੋਲਣਾ ਜਿਹੜਾ ਸੀ ਨਾ ਸਵਾਲ ਕਰਦੇ ਸੀ ਉਹ ਹਟ ਗਏ ਜਿਵੇਂ ਜਦ ਕਹਿੰਦੇ ਵੀ ਤੁਸੀਂ ਕਿਉਂ ਕੇਸ ਰੱਖਦੇ ਹੋ ਫਿਰ ਜਦ ਉਹਨਾਂ ਨੂੰ ਕਿਹਾ ਪਤਾ ਲੱਗਿਆ ਕਿ ਸਵਾਲ ਤਾਂ ਤੁਹਾਡਾ ਸਵਾਲ ਹੈ ਗਲਤ ਹੈ ਸਾਨੂੰ ਸਵਾਲ ਕਰਨਾ ਚਾਹੀਦਾ ਤੁਸੀਂ ਕੱਟਦੇ ਕਿਉਂ ਤੁਸੀਂ ਜਵਾਬ ਦਿਓ ਕਿਉਂ ਕੱਟਦੇ ਹੋ ਕੇਸ ਤਾਂ ਨੈਚੁਰਲ ਚੀਜ਼ ਹੈ ਵਾਲ ਤਾਂ ਨੈਚੁਰਲ ਚੀਜ਼ ਹੈ ਕੁਦਰਤੀ ਆਉਂਦੇ ਨੇ ਕੁਦਰਤੀ ਦੇਣ ਹੈ ਅਸੀਂ ਇਸ ਕਰਕੇ ਅੱਖਾਂ ਵੀ ਕੁਦਰਤੀ ਦੇਣ ਹੈ ਤਾਂ ਪਾਉਂਦੇ ਨਹੀਂ ਤੁਸੀਂ ਅੱਖਾਂ ਦੇ ਵਾਲ ਕਿਉਂ ਨਹੀਂ ਕੱਟਦੇ ਅੱਖਾਂ ਦੇ ਵਾਲ ਕਿਉਂ ਨਹੀਂ ਕੱਟਦੇ ਉਹ ਵੀ ਤਾਂ ਵਾਲੇ ਨੇ ਇਹ ਫੇਫੜਾਂ ਕਿਉਂ ਨਹੀਂ ਬਣਾਉਂਦੇ ਬੁਰਾ ਲੱਗੂਗਾ ਦਾੜੀ ਔਰਤਾਂ ਦੇ ਨਹੀਂ ਆਉਂਦੀ ਆਦਮੀ ਦੇ ਲੋੜ ਹੋਊਗੀ ਤਾਂ ਆਉਂਦੀ ਹੈ ਲੋੜ ਕੀ ਹੈ ਸਾਨੂੰ ਗਿਆਨ ਦੀ ਇਹ ਦਾੜੀ ਸੀ ਇਹ ਮੁੱਛਾਂ ਹੀ ਸੀਆਂ ਜਿਹਦੇ ਕਰਕੇ ਖਾਲਸਾ ਜੰਗ ਚੋਂ ਨਹੀਂ ਸੀ ਭੱਜਦਾ ਫਿਰ ਤਾਂ ਪਠਾਣ ਅੱਗੇ ਅੱਗੇ ਲੱਗ ਕੇ ਤੁਰੇ ਸੀ ਐਵੇਂ ਨਹੀਂ ਤੁਰੇ ਬੱਬਰ ਸ਼ੇਰਾਂ ਚੋਂ ਬੱਬਰ ਸ਼ੇਰ ਹੈ ਉਹਦੇ ਦਾੜੀ ਹੁੰਦੀ ਹੈ ਚਾਰੇ ਸਪੇਰੇ ਗਲ ਦੇ ਉਹ ਦੂਏ ਚਿੱਤੇ ਤੇ ਨਹੀਂ ਹੁੰਦੀ ਸ਼ੇਰਾਂ ਚੋਂ ਬੱਬਰ ਸ਼ੇਰ ਦੀ ਕੀਮਤ ਜ਼ਿਆਦਾ ਚਿੱਤੇ ਦੀ ਕੀਮਤ ਨਹੀਂ ਹੁੰਦੀ ਜ਼ਿਆਦਾ ਹੁੰਦੇ ਦੂਏ ਵੀ ਨੇ ਸ਼ੇਰ ਅਤੇ ਦਾੜੀ ਤਾਂ ਉਹਦੇ ਹੀ ਹੁੰਦੀ ਹੈ ਹੋਰ ਤਾਂ ਹੁੰਦੀ ਨਹੀਂ ਕਿਸੇ ਦੇ ਬਿਨਾਂ ਦਾੜੀ ਵਾਲੇ ਦੇ ਵੀ ਆਦਮੀ ਉਹਨੇ ਪਰ ਦਾੜੀ ਵਾਲੇ ਦਾ ਮੁੱਛਾਣੇ ਦਾ ਬੱਬਰ ਸ਼ੇਰ ਵਾਂਗੂ ਹੋਰ ਤਾਂ ਹੀ ਸਿੰਘ ਹੈ ਨਾ ਇਹ ਦੋਨੋਂ ਸਿੰਘ ਤਾਂ ਹੀ ਹੈ ਔਰ ਇਸੇ ਨਾਲ ਬੱਬਰ ਸ਼ੇਰ ਦਾ ਨਾਮ ਸਿੰਘ ਆ, ਦੂਜਿਆਂ ਦਾ ਨਾਮ ਸਿੰਘ ਵੀ ਹੈ ਜੀ। ਸਿੰਘ ਹੋਰ ਕਿਸੇ ਦਾ ਨਾਮ ਨਹੀਂ ਹੈ, ਇਕੱਲੇ ਬੱਬਰ ਸ਼ੇਰ ਦਾ ਨਾਮ ਸਿੰਘ ਹੈ, ਬਾਕੀ ਜਾਤਾਂ ਉਹ ਬਾਕੀ ਦਾ ਨਾਮ ਹੋਰ ਨੇ। ਇਹ ਵਿਧੀ ਰਾਜ ਬਰਖ ਬਹੁ ਕੀਆ, ਇਸ ਤਰੀਕੇ ਨਾਲ ਬਹੁਤ ਸਾਲ ਰਾਜ ਕੀਤਾ, ਕੋਈ ਇਸ ਨੇ ਚੂ ਨਹੀਂ ਕੀਤੀ, ਇਹ ਗਿਆਨ ਨੇ ਰਾਜ ਕੀਤਾ, ਇਹ ਵਿਚਾਰਧਾਰਾ ਨੇ ਰਾਜ ਕੀਤਾ ਬਹੁਤ ਚਿਰ। ਆਦਮੀ ਨੇ ਰਾਜ ਨਹੀਂ ਕੀਤਾ, ਆਦਮੀ ਦੀ ਉਮਰ ਨਹੀਂ ਹੋ ਸਕਦੀ ਇੰਨੀ। ਜਿਵੇਂ ਨਾਨਕ ਹੈ, ਨਾਨਕ ਦੇ ਬਾਅਦ ਦੂਆ ਨਾਨਕ ਹੈ, ਉਹਦੇ ਬਾਅਦ ਤੀਆ ਨਾਨਕ ਹੈ, ਨਾਨਕ ਨੇ ਹੀ ਰਾਜ ਕੀਤਾ, ਵਿਚਾਰਧਾਰਾ ਨਾਨਕ ਦੀ ਨੇ ਰਾਜ ਕੀਤਾ। ਅੱਜ ਵੀ ਵਿਚਾਰਧਾਰਾ ਨਾਨਕ ਦੀ ਉਹ ਹੈ, ਚਲੂ ਨਾ ਉਹ ਨਾਨਕ ਦਾ ਹੀ। ਦਸਮ ਪਾਤਸ਼ਾਹ ਨੇ ਆਪਣਾ ਨਾਂ ਤਾਂ ਹੀ ਨਹੀਂ ਚਲਾਇਆ, ਨਾਂ ਜੇ ਚਲਾਇਆ ਖਾਲਸੇ ਦਾ ਚਲਾਤਾ, ਖਾਲਸਾ ਤਾਂ ਪਰਮੇਸ਼ਰ ਨੂੰ ਕਹਿੰਦੇ ਨੇ, ਉਹ ਨਾਨਕ ਨੇ ਵੀ ਪਰਮੇਸ਼ਰ ਦਾ ਹੀ ਨਾਂ ਚਲਾਇਆ, ਸਿੱਕਾ ਤਾਂ ਉਹਦਾ ਹੀ ਚਲਾਇਆ, ਆਪਣਾ ਤਾਂ ਚਲਾਇਆ ਨਹੀਂ। ਵਿਚਾਰਧਾਰਾ ਪ੍ਰਗਟ ਕਿਹਨੇ ਕੀਤੀ? ਨਾਨਕ ਨੇ। ਉਹ ਮੋਰ ਦਸਮ ਪਾਤਸ਼ਾਹ ਨੇ ਵੀ ਲਾਤੀ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ, ਕਹਿ ਗਏ ਉਹ ਗੱਲ, ਨੌ ਵਿਚਾਰਧਾਰਾ ਤੇ ਨਾਨਕ ਦਾ ਹੀ ਚੱਲੂ, ਮੋਹਰ ਉਸ ਦੀ ਚੱਲੂ, ਮੇਰੀ ਨਹੀਂ ਚੱਲਣੀ ਹੈ। ਇਹਨਾਂ ਨੇ ਕਹਾਣੀ ਬਣਾਈ ਵੀ ਚੰਡੀ ਦੇਵੀ ਦੀ ਪੂਜਾ ਕੀਤੀ, ਉਸ ਦੇਵੀ ਪ੍ਰਗਟ ਕੀਤੀ, ਝੂਠੀ ਸਾਖੀ ਬਣਾਈ ਉੱਥੇ ਜਾ ਕੇ ਨੈਣਾ ਦੇਵੀ ਤੇ, ਉਹਨਾਂ ਨੇ ਲਿਖਤੀ ਗੁਰੂ ਨਾਨਕ ਲਈ ਤੇ ਆਏ, ਉਹਨੇ ਪ੍ਰਗਟ ਕੀਤੀ, ਮੈਂ ਤਾਂ ਕੀਤੀ ਉਹ ਨਹੀਂ। ਸੰਤੋਖ ਸਿੰਘ ਨੇ ਕਿਵੇਂ ਲਿਖਤੀ ਹੈ ਸਾਖੀ? ਫਿਰ ਲਿਖਾਈ ਗਈ, ਕਿਹਨਾਂ ਨੇ ਲਿਖਾਈ? ਮੀਣਿਆਂ ਨੇ, ਹੋਰ ਕਿਹਨੇ ਲਿਖਾਉਣੀ ਸੀ? ਬਸੰਤਾਂ ਨੇ, ਆ ਜਿਹੜੇ ਵਿੱਚ ਬੜੇ ਤੇ ਮਿਸਲਾਂ ਵਾਲੇ, ਇਹਨਾਂ ਨੇ ਲਿਖਾਈ, ਸਾਰੇ ਵਿਰੋਧੀ ਸੀ ਇਹ। ਹੱਕ ਚ ਕੌਣ ਸੀ ਗੁਰਮਤ ਦੇ? ਹੱਕ ਤਾਂ ਮੁੱਠੀ ਭਰ ਸੀ, ਉਹ ਖੂੰਜੇ ਲੱਗ ਗਏ ਸਾਰੇ, ਜਿਹੜੇ ਤਨਖਾਹ ਵੀ ਨਹੀਂ ਸੀ ਲੈਂਦੇ, ਅਕਾਲੀ ਫੂਲਾ ਸੋਹਣ ਕੰਪਨੀ ਵਾਲੇ ਜਿਹੜੇ ਸੀ। ਪ੍ਰਚਾਰ ਕਿਹਨੂੰ ਕਰਦੇ? ਉਹ ਤਾਂ ਵਿਰੋਧੀ ਨੇ, ਬੋਲਦੇ ਕਿਹਦੇ ਵਾਸਤੇ? ਉਹਦਾ ਵਿਰੋਧੀ ਨੇ ਤਾਂ ਨਫ਼ਰਤ ਕਰਦੇ ਨੇ ਬਾਣੀ ਔਰ ਬਾਣੀ ਨੂੰ। ਜਿਹੜਾ ਨਫ਼ਰਤ ਕਰਦਾ ਹੁੰਦਾ ਉਹਦੇ ਕੋਲ ਪ੍ਰਚਾਰ ਨਹੀਂ ਕਰੀਦਾ ਹੁੰਦਾ, ਇਸ ਕਰਕੇ ਖਾਲਸਾ ਨੇ ਪ੍ਰਚਾਰੇ ਬੰਦ ਕਰਤਾ। ਉਹ ਤਾਂ ਨਫ਼ਰਤ ਦਾ ਪ੍ਰਚਾਰ ਕਰਦੇ ਨੇ, ਦਸਮ ਪਾਤਸ਼ਾਹ ਦੇ ਖਿਲਾਫ਼ ਤਾਂ ਨਫ਼ਰਤ ਦਾ ਪ੍ਰਚਾਰ ਹੋਇਆ ਰੱਜ ਕੇ ਰਣਜੀਤ ਸਿੰਘ ਦੇ ਵੇਲੇ। ਸ਼ਰੇਆਮ ਔਰ ਬੰਦੇ ਬਹਾਦਰ ਦੇ ਵੇਲੇ, ਬੰਦਾ ਬਹਾਦਰ ਪੰਜਰਾ ਲੈ ਕੇ ਉੱਡ ਗਿਆ, ਉਹ ਲੈ ਕੇ ਉੱਡ ਗਿਆ, ਨੇਰੀ ਚਲਾਤੀ ਫਲਾਂਬੀ, ਦਸਮ ਪਾਤਸ਼ਾਹ ਤੇ ਕੋਈ ਨੇਰੀ ਨਹੀਂ ਚੱਲੀ ਆਜ਼ਾਦ ਚਮਕੌਰ ਦੀ ਜੰਗ ਚ। ਕਹਿਣ ਦਾ ਮਤਲਬ ਇਹ ਸੀ, ਉਹ ਕਰਾਮਾਤਾਂ ਦਿਖਾਈਆਂ, ਉਹ ਕੀਤਾ, ਭਰਿਆ ਪਿਆ ਦੇਖ ਲਓ ਇਤਿਹਾਸ। ਪਰ ਉਹਨੇ ਅੜਕ ਦਰਿਆ ਖੜਾਤਾ ਰਣਜੀਤ ਸਿੰਘ ਨੇ, ਦਸਮ ਬਾਦ ਤੋਂ ਸਰਸਾ ਨਹੀਂ ਰੁਕਿਆ। ਕਹਿਣ ਦਾ ਮਤਲਬ ਇਹ ਸੀ, ਪ੍ਰਚਾਰ ਤਾਂ ਸਿੱਧਾ ਹੋ ਰਿਹਾ ਗੁਰੂ ਘਰ ਦੇ ਖਿਲਾਫ, ਇਹ ਕੀ ਬੋਲਦੇ? ਸਾਰੇ ਆਸਤੀਨ ਦੇ ਸੱਪ ਨਿਕਲੇ, ਜਿਹਨੇ ਸਿੱਖੀ 'ਚ ਭਰਤੀ ਕਰ ਲਏ ਨਾ ਪ੍ਰਮਾਣ ਦੇ ਕੇ, ਸਾਰੇ ਹੀ ਸੱਪ ਬਣ ਗਏ। ਚਲੋ ਚੁੱਪ ਕਰਕੇ ਉਹਨਾਂ ਕਿਹਾ ਠੀਕ ਹੈ, ਮੁਸਲਮਾਨਾਂ ਦਾ ਚੰਗੇ ਹੀ ਨੇ, ਗੁਰਦੁਆਰੇ ਜਾਂਦੇ ਮੱਥਾ ਤਾਂ ਟੇਕਦੇ ਹੀ ਨਹੀਂ, ਟੇਕੀ ਜਾਣ ਦਿਉ। ਜੇ ਮੱਖੀਆਂ ਆ ਗਈਆਂ ਸੀਰੇ 'ਤੇ ਬਹਿ ਗਈਆਂ, ਜਾਣਗੀਆਂ ਕਿੱਥੇ ਉੱਡ ਕੇ? ਮੱਖੀ ਮਿੱਠੇ ਮਰਨਾ, ਜਾਨ ਮਿੱਠੇ 'ਤੇ ਹੀ ਦਊਗੀ ਹੁਣ ਇਹ। ਇਹ ਮਾਇਆ 'ਤੇ ਜਾਨ ਦੇਣਗੇ, ਭਾਜੇ ਵੀ ਨਹੀਂ ਸਕਦੇ, ਖਾਈ ਜਾਣ ਦਿਉ, ਆਪਾਂ ਨੇ ਕਿਹੜਾ ਖਾਣਾ? ਇਹ ਜਿਹੜਾ ਮਿੱਠਾ ਹੈ ਗੋਲ ਕਾ, ਆਪਾਂ ਨੇ ਕਿਹੜਾ ਖਾਣੀ ਹੈ? ਖਾ ਲੈਣ ਦਿਉ ਇਹਨਾਂ ਨੂੰ, ਮਰਨਗੇ ਇੱਥੇ ਹੀ, ਇੱਥੇ ਹੀ ਜੰਮੀ ਮਰੀ ਜਾਣਗੇ। ਸੌ ਦੋ 300 ਸਾਲ ਬਾਅਦ ਔਖਾ ਹੋਜੂ ਇਹ ਕਹਿਣਾ ਵੀ ਅਸੀਂ ਸਿੱਖ ਨਹੀਂ ਹੈਗੇ। ਹੁਣ ਮਿੱਠੇ ਤਾਂ ਨਾ ਤਾਂ ਮਿੱਠਾ ਛੱਡ ਸਕਦੇ ਨੇ, ਨਾ ਗੁਰਬਾਣੀ ਛੱਡ ਸਕਦੇ ਨੇ, ਨਾ ਸੱਚ ਨੂੰ ਛੱਡ ਸਕਣ, ਨਾ ਝੂਠ ਨੂੰ ਛੱਡ ਸਕਣ। ਇਹ ਹੁਣ ਫਸ ਗਏ, ਹੁਣ ਜਦ ਸੱਚ ਬੋਲੂਗਾ ਤਾਂ ਚੁੱਪ ਕਰਨਾ ਪਊਗਾ, ਵਿਰੋਧ ਨਹੀਂ ਕਰ ਸਕਦੇ। ਕੁੱਟ ਪਊਗੀ, ਛਿੱਤਰ ਖਾਣਗੇ ਤੇ ਚੁੱਪ ਕਰਨਗੇ। ਸਿੱਖ ਇਹੋ ਜਿਹੇ ਹੁੰਦੇ ਨੇ, ਸਿੱਖ ਕਹਾ ਤਾਂ ਬੈਠੇ, ਜਾਂ ਵੀ ਸਿੱਖ ਤਾਂ ਇਹੋ ਜਿਹੇ ਹੁੰਦੇ ਨੇ ਜਾਗਲਾ ਕਹੂ, ਹੁਣ ਨਾ ਤਾਂ ਕਹਿਣ ਜੋਗੇ ਅਸੀਂ ਸਿੱਖ ਹੈ ਨਹੀਂ, ਨਾ ਤਾਂ ਇਹ ਕਹਿਣ ਜੋਗੇ, ਨਾ ਅਸੀਂ ਕਿਹਨੂੰ ਮੰਨਣ ਜੋਗੇ, ਹੁਣ ਫਸ ਗਏ। ਇਹ ਤਰੀਕੇ ਨਾਲ ਬਹੁਤ ਸਾਲਾਂ ਤੱਕ ਇਹ ਵਿਚਾਰਧਾਰਾ ਚੱਲੀ, ਸੱਚ ਦੀ ਵਿਚਾਰਧਾਰਾ ਚੱਲੀ। ਇੱਕ ਦੀਰਘ ਦਾੜ ਨਾਂ ਦਾ ਦੇਵਤਾ ਪੈਦਾ ਹੋਇਆ, ਇੱਕ ਦੀਰਘ ਦਾੜ ਹੁੰਦੀ ਹੈ, ਇੱਕ ਮਹਾਂਦਾੜ ਹੁੰਦੀ ਹੈ। ਸੱਚ ਦੀ ਦਾੜ ਨੂੰ ਕਿਹਾ ਮਹਾਂਦਾੜ, ਦਾੜੰਗ ਸੁਸ਼ੋਭ ਅਪਾਰੰਗ, ਇਹ ਦੀਰਘ ਦਾੜ ਹੈ। ਦਾੜ ਅਕਲ ਨੂੰ ਕਹਿੰਦੇ ਨੇ, ਅਕਲ ਦਾ ਨਾਂ ਦਾੜ ਹੈ, ਅਕਲ ਦਾੜ ਕਹਿੰਦੇ ਨੇ ਨਾ ਆਈ, ਅਕਲ ਦਾ ਨਾਂ ਦਾੜ ਹੈ। ਦਾੜੀ ਨੂੰ ਵੀ ਦਾੜ ਕਹਿੰਦੇ ਨੇ, ਦਾੜੀ ਅਕਲ ਨੂੰ ਕਹਿੰਦੇ ਨੇ, ਦਾੜ ਨੂੰ ਵੀ ਅਕਲ ਹੀ ਕਹਿੰਦੇ ਨੇ। ਹਾਂ, ਦਾੜੀ ਆ ਗਈ, ਅਕਲ ਆ ਗਈ। ਮਹਾਂਦਾੜ ਜਿਹੜੀ ਹੈਗੀ ਆ ਉਹ ਗੁਰਮਤ ਹੈ, ਦੀਰਘ ਦਾੜ ਗੁਰਮਤ ਤੋਂ ਥੱਲੇ ਦੀ ਮਤ ਹੈ, ਕਾਸ਼ੀ ਮਤ ਹੈ ਜਿਹੜੀ ਕਬੀਰ ਕੋਲ ਸੀ, ਜਿਹੜੀ ਗੁਰੂ ਅਮਰਦਾਸ ਕੋ ਮਤ ਸੀ ਉਹ ਦੀਰਘ ਦਾੜ ਸੀ, ਮਹਾਂਦਾੜ ਨਹੀਂ ਸੀ। ਦੀਰਘ ਦਾੜ ਉਹ ਹੈ ਜਿਹਦੀ ਦ੍ਰਿਸ਼ਟੀ ਹੈ ਜੋ ਅੱਗੇ ਹੈ, ਵੀ ਅੱਗੇ ਕੁਛ ਹੋਰ ਹੈ। ਪਹਾੜ ਦੀ ਟੀਸੀ ਹੈ ਜੜਾਂ 'ਚ ਅਸੀਂ ਚਲੇ ਗਏ, ਕਿਵੇਂ ਚੜੀ ਗਏ ਇੱਥੇ, ਨਿਗਾਹ ਤਾਂ ਹੈ ਪਹਾੜ ਦੇ ਉੱਤੇ ਪਰ ਚੜ੍ਹਨ ਦਾ ਸਾਧਨ ਕੋਈ ਨਹੀਂ, ਜੁਗਤੀ ਹੈ ਨਹੀਂ ਚੜ੍ਹਨ ਦੀ, ਉਹ ਦੀਰਘ ਦਾੜ। ਮਹਾਂਦਾੜ ਉਹ ਹੈ ਜਿਹੜੀ ਸਿਰੇ ਉੱਪਰ 'ਚ ਪਹੁੰਚ ਗਈ। ਆਪਾਂ ਕਹਿੰਦੇ ਦੂਰ ਦ੍ਰਿਸ਼ਟੀ, ਦੂਰ ਦ੍ਰਿਸ਼ਟੀ ਹੈ ਜੋ ਦੂਰ ਪਹੁੰਚਿਆ ਨਹੀਂ, ਦੂਰ ਪਹੁੰਚਣ ਦੀ ਇੱਛਾ ਹੈ, ਪਹੁੰਚਿਆ ਨਹੀਂ। ਜਿਹੜਾ ਉੱਥੇ ਪਹੁੰਚ ਗਿਆ ਉਹ ਦੀਰਘ ਦ੍ਰਿਸ਼ਟੀ ਨਹੀਂ ਹੈ, ਦੂਰ ਦ੍ਰਿਸ਼ਟੀ ਨਹੀਂ ਹੈ, ਉਹ ਮਹਾਨ ਦ੍ਰਿਸ਼ਟੀ ਹੈ, ਮਹਾਨ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਹੈ, ਉਹ ਹੀ ਦਿਵ ਦ੍ਰਿਸ਼ਟੀ।
ਦਸ ਸਹਿਸ ਛੂਹਣੀ ਦਲ ਲੈ ਕੇ ਚੜ ਆਇਓ ਤਹ ਉੱਪਰ ਤਹਿ ਕੈ।
ਉਹ ਜਿਹੜਾ ਮਹਾਂਦਾੜ ਵਾਲਾ ਸੀ ਕੋਈ ਦੈਂਤ, ਦੀਰਘ ਦਾੜ ਵਾਲਾ, ਦੂਰ ਦ੍ਰਿਸ਼ਟੀ ਵਾਲਾ, ਸਿਆਣਾ ਸੀ,
ਦੀਰਘ ਦਾੜ ਦੈਂਤ,
ਉਹਨੇ ਬਹੁਤ ਸਾਰੇ ਲੋਕ ਮਗਰ ਲਾ ਲਏ ਸੰਸਾਰੀ ਗੱਲਾਂ ਕਰਕੇ, ਵੀ ਜੇ ਸੰਸਾਰ ਹੈ, ਸਰੀਰ ਹੈ, ਬਿਮਾਰੀਆਂ ਨੇ, ਇਹ ਹੈ ਬੋਝ, ਜਿਵੇਂ ਸਰਕਾਰ ਗੱਲ ਕਰਦੀ ਹੈ ਡਿਵੈਲਪਮੈਂਟ ਹੈ, ਉਹ ਠੀਕ ਹੈ, ਵੀ ਆਤਮਾ ਦੀ ਵੀ ਗੱਲ ਚਾਹੀਦੀ ਹੈ, ਵੀ ਸੰਸਾਰ ਬਿਨਾ ਵੀ ਸਰਦਾ ਨਹੀਂ। ਉਹਨੇ ਇਹ ਪ੍ਰਚਾਰ ਕੀਤਾ, ਇਹਦੀ ਲੋੜ ਪਹਿਲਾਂ ਸਰੀਰ ਦੀ, ਜੇ ਸਰੀਰ ਹੈ ਤਾਂ ਕਹਾਂ ਇਹ ਨਾਮ। ਅਸੀਂ ਕਹਿੰਦੇ ਹਾਂ ਵੀ ਪਹਿਲਾਂ ਨਾਮ ਹੈ ਬਾਅਦ 'ਚ ਸਰੀਰ ਹੈ, ਉਹ ਕਹਿੰਦੇ ਨੇ ਪਹਿਲਾਂ ਸਰੀਰ ਹੈ ਬਾਅਦ 'ਚ ਨਾਮ ਹੈ, ਵੀ ਪਹਿਲਾਂ ਸਰੀਰ ਦੀ ਖੁਰਾਕ ਚਾਹੀਦੀ ਹੈ, ਨਾਮ ਦੀ ਬਾਅਦ 'ਚ ਅੰਦਰਲੀ ਖੁਰਾਕ ਬਾਅਦ 'ਚ ਕਰ ਲਾਂਗੇ, ਪਹਿਲਾਂ ਬਾਹਰਲੇ ਸਰੀਰ ਦੀ ਖੁਰਾਕ ਚਾਹੀਦੀ ਹੈ। ਉਹਨਾਂ ਨੂੰ ਪਹਿਲਾਂ ਬਾਹਰਲਾ ਦਿੰਦਾ, ਸਾਨੂੰ ਪਹਿਲਾਂ ਅੰਦਰਲਾ ਦਿੰਦਾ, ਅਸੀਂ ਅੰਦਰੋਂ ਦੇਖਦੇ ਹਾਂ ਬਾਹਰੋਂ ਦੇਖਦੇ ਨੇ, ਜਿਹੜਾ ਬਾਹਰੋਂ ਦੇਖੂ ਉਹਨੂੰ ਪਹਿਲਾਂ ਸਰੀਰ ਬਾਹਰਲਾ ਦਿਖੂ ਨਾ, ਜਿਹੜਾ ਅੰਦਰਲਾ ਅੰਦਰ ਇਹਦੇ ਅੰਦਰ ਬੈਠਾ ਦੇਖੂ ਇਹਨੂੰ ਪਹਿਲਾਂ, ਉਹਨੂੰ ਕੁਛ ਹੋਰ ਦੇਖੂ। ਬਾਹਰਮੁਖੀ ਦ੍ਰਿਸ਼ਟੀ ਅੰਦਰਮੁਖੀ ਦ੍ਰਿਸ਼ਟੀ ਦਾ ਇਹੀ ਫਰਕ ਹੈ, ਜਿਹੜੇ ਅੰਦਰੋਂ ਦੇਖਦੇ ਉਹਨਾਂ ਨੂੰ ਪਹਿਲਾਂ ਆਤਮਾ ਦਿੰਦੀ ਹੈ, ਜਿਹੜੇ ਬਾਹਰੋਂ ਦੇਖਦੇ ਉਹਨਾਂ ਨੂੰ ਪਹਿਲਾਂ ਬਾਹਰਲਾ ਸਰੀਰ ਦਿੰਦਾ, ਇਹ ਤਾਂ ਕੁਦਰਤੀ ਗੱਲ ਹੈ। ਜਿਹੜਾ ਕਮਰੇ 'ਚ ਬੈਠਾ ਉਹਨੂੰ ਕਮਰੇ ਦਾ ਅੰਦਰ ਦਿੰਦਾ, ਜਿਹੜਾ ਬਾਹਰੋਂ ਆਉਂਦਾ ਉਹਨੂੰ ਕਮਰੇ ਦਾ ਬਾਹਰਲਾ ਪਸੰਦ ਦਿੰਦਾ। ਅੰਦਰ ਤਾਂ ਜਾਂ ਬੜੂ ਅੰਦਰ ਦਾ ਤਾਂ ਪਤਾ ਲੱਗੂ ਨਾ ਅੰਦਰ ਕੀ ਹੈ, ਪਹਿਲਾਂ ਤਾਂ ਬਾਹਰੇ ਦਿੰਦਾ ਨਾ, ਬਾਹਰੋਂ ਕੀ ਰੂਪ ਹੈ, ਬਾਹਰਲਾ ਸਰੀਰ ਹੈ ਦਿਖੂਗਾ। ਇਸ ਕਰਕੇ ਬਾਹਰ ਲਈ ਪ੍ਰਚਾਰ ਕੀਤਾ ਉਹਨਾਂ ਨੇ, ਦੀਰਘ ਦਾੜ ਵਾਲੇ ਜਿਹੜੇ ਨੇ, ਇਹ ਜਿਹੜੇ ਦੂਰ ਦ੍ਰਿਸ਼ਟੀ ਵਾਲੇ ਨੇ, ਜਿਹੜੇ ਵਿਦਵਾਨ ਨੇ, ਜਿਹੜੇ ਰਾਜ ਦੀਆਂ ਗੱਲਾਂ, ਜਿਹਨਾਂ ਨੇ ਗ੍ਰੰਥ ਲਿਖੇ ਨੇ, ਸਿਮਰਤ ਸ਼ਾਸਤਰ ਲਿਖੇ ਨੇ, ਪੰਡਿਤ ਨੇ, ਉਹ ਦੀਰਘ ਦਾੜ ਵਾਲੇ ਸੀ, ਮਹਾਂਦਾੜ ਵਾਲੇ ਨਹੀਂ ਸੀ। ਦੀਰਘ ਦੀ ਮਤਲਬ ਹੈ ਕੁਛ ਲਿਮਿਟ ਹੁੰਦੀ ਹੈ, ਜਾਂ ਦੀਰਘ ਕਹਿੰਦੇ ਕਿੰਨਾ ਲੰਮਾ, ਮਹਾਂ ਦਾ ਲੰਮਾ ਨਹੀਂ ਹੁੰਦਾ, ਬਸ ਦੀਰਘ ਜਿੰਨੇ ਵੀ ਦੀਰਘ ਨੇ ਸਾਰਿਆਂ ਤੋਂ ਵੱਡਾ ਮਹਾਂ ਹੁੰਦਾ, ਦੀਰਘ ਤੋਂ ਵੱਡਾ ਨਹੀਂ, ਦੀਰਘ ਤੋਂ ਵੱਡਾ ਹੁੰਦਾ, ਮਹਾਂ ਤੋਂ ਵੱਡਾ ਨਹੀਂ ਹੁੰਦਾ ਕੋਈ।
ਹਾਂ, ਦਸ ਸਹਿਸ ਛੂਹਣੀ ਦਲ ਲੈ ਕੇ,
ਦਸ ਹਜ਼ਾਰ ਛੂਹਣੀਆਂ ਦੇਖੋ ਮਹਾਭਾਰਤ ਵਿੱਚ ਕੁੱਲ 18 ਛੋਣੀਆਂ ਲਿਖੀਆਂ ਨੇ, ਤਕਰੀਬਨ 2,00,000 ਆਦਮੀ ਦੀ ਇੱਕ ਛੋਣੀ ਲਿਖੀ ਹੈ ਇਹਨਾਂ ਨੇ। ਤੇ 2,00,000 ਆਦਮੀ ਦੀ ਇੱਕ ਛੋਣੀ ਹੁੰਦੀ ਹੈ, 10,000 ਛੋਣੀ ਹੈ। ਉਹ ਦੀਰਘ ਦਾੜ ਵਾਲਾ 10,000 ਬੰਦਾ ਲੈ ਕੇ ਆਪਣੇ ਮਤਲਬ ਨਾਲ ਸਹਿਮਤ ਕਰਕੇ, ਆਪਣਾ ਚੇਲੇ ਬਣਾ ਕੇ, ਆਪਣੀ ਗੱਲ ਮੰਨਣ ਵਾਲੇ, ਆਪਣੀ ਵਿਚਾਰਧਾਰਾ ਨਾਲ ਸਹਿਮਤ ਕਰਕੇ ਆਇਆ।
ਚੜਿਆ ਤੇ ਉੱਪਰ
ਇਹਨਾਂ ਦੇ ਉੱਤੇ, ਜਿਵੇਂ ਸਾਡੇ ਅੰਗਰੇਜ਼ ਪ੍ਰਚਾਰ ਕਰਨ ਆ ਗਏ ਸੀ ਜਦ ਅੰਗਰੇਜ਼ਾਂ ਦਾ ਰਾਜ ਹੋਇਆ ਹਿੰਦੁਸਤਾਨ 'ਚ, ਮਿਸ਼ਨਰੀ ਇੱਥੇ ਉਹਨਾਂ ਨੇ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਈਸਾਈ ਬਣਾ ਲਏ, ਮੁਸਲਮਾਨਾਂ ਦਾ ਰਾਜ ਹੋਇਆ ਉਹਨਾਂ ਨੇ ਬਹੁਤ ਸਾਰੇ ਮੁਸਲਮਾਨ ਬਣਾ ਲਏ, ਐਂ ਉਹ ਇੱਥੇ ਆ ਗਿਆ ਵੀ ਆਪਣੇ ਬੰਦੇ ਪ੍ਰਚਾਰ ਕਰਕੇ ਆਪਣੇ ਨਾਲ ਜੋੜੀਏ, ਇਸ ਦੇਸ਼ 'ਚ ਚੜਿਆ ਆਪਣਾ ਪ੍ਰਚਾਰ ਕਰਨ। ਜਿਵੇਂ ਅਸੀਂ ਬਾਹਰ ਚਲੇ ਜਾਈਏ ਕਿਸੇ ਦੇਸ਼ ਦੇ ਵਿੱਚ ਆਪਣਾ ਪ੍ਰਚਾਰ ਕਰਨ, ਬਾਹਰਲਾ ਸਾਡੇ ਦੇਸ਼ 'ਚ ਆ ਜਾਵੇ, ਇਸ ਤਰੀਕੇ ਨਾਲ ਪਹਿਲਾਂ ਵੀ ਹੁੰਦਾ ਸੀ, ਕੋਈ ਲੜਾਈ ਨਹੀਂ ਹੈ ਪ੍ਰਚਾਰ ਦੀ, ਆਪਣੀ ਆਪਣੀ ਗੱਲ ਕਰਨੀ ਹੈ, ਜਿਹੜਾ ਮੰਨ ਲੂ ਨਾ ਮੰਨੂ ਨਾ ਮੰਨੂ।
ਸਭ ਦੇਵਨ ਐਸੇ ਸੁਣ ਪਾਇਓ,
ਸਾਰੇ ਦੇਵਤਿਆਂ ਨੇ ਸੁਣ ਲਿਆ ਵੀ ਉਹ ਜਿਹੜਾ ਦੀਰਘ ਦਾੜ ਵਾਲਾ ਹੈ ਉਹ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਆ ਰਿਹਾ ਆਪਣੇ ਏਰੀਏ 'ਚ।
ਦੀਰਘ ਦਾੜ ਦੈਂਤ ਚੜ ਆਇਓ,
ਦੀਰਘ ਦਾੜ ਵਾਲਾ ਦੈਂਤ ਚੜ ਕੇ ਆਇਆ ਉਹ ਆਪਣੀ ਵਿਚਾਰਧਾਰਾ ਨਾਲ, ਕਿਉਂਕਿ ਲੋਕ ਜ਼ਿਆਦਾ ਧਰਮ ਨੂੰ ਮੰਨਣ ਵਾਲੇ ਬਾਹਰੀ ਤੌਰ 'ਤੇ ਹੀ ਹੁੰਦੇ ਨੇ, ਕਿਰਿਆ ਕਰਮ ਦੇ ਵਿੱਚ ਉਲਝੇ ਹੋਏ ਹੁੰਦੇ ਨੇ, ਸੁਣ ਲੈਂਦੇ ਨੇ ਸਭ ਕੁਝ, ਗੁਰਮਤ ਨੂੰ ਮੰਨਣਾ ਬੜਾ ਔਖਾ, ਬਾਹਰੋਂ ਬਾਹਰੋਂ ਬੰਦੇ ਹੁੰਦੇ ਨੇ, ਸੌਖੇ ਹੀ ਇਹ ਆਦਮੀ ਫਿਸਲ ਕੇ ਦੂਏ ਪਾਸੇ ਲੱਗ ਜਾਂਦੇ ਨੇ। ਇਸ ਕਰਕੇ ਰਾਜ ਕਰੇਗਾ ਖਾਲਸਾ ਨੂੰ ਸਾਰੀ ਦੁਨੀਆਂ ਨੇ ਛੇਤੀ ਬੋਲ ਲਿਆ ਸੀ, ਉੱਧਰ ਜ਼ਿਆਦਾ ਹੋ ਗਏ ਸੀ ਗੁਰੂ ਘਰ ਨਾਲ, ਕੋਈ ਵੀ ਨਹੀਂ ਹੁਣ ਵੀ ਨਹੀਂ ਆਉਂਦੇ, ਇੱਧਰ ਨਹੀਂ ਆਉਂਦੇ ਹੁੰਦੇ, ਸੱਚੇ ਦੇ ਧਰਮ ਨਾਲ ਨਹੀਂ ਬਹੁਤੇ ਜੁੜਦੇ ਹੁੰਦੇ, ਇਹ ਤਾਂ ਕੋਈ ਬਿਰਲਾ ਜੁੜਦਾ ਹੁੰਦਾ, ਸਾਰੇ ਮਾਇਆਧਾਰੀ ਹੁੰਦੇ ਨੇ। ਹਾਂਜੀ,
ਦੀਰਘ ਦਾੜ ਦੈਂਤ ਚੜ ਆਇਓ,
ਦੀਰਘ ਦੈਂਤ ਜਿਹੜਾ ਸੀ, ਦੀਰਘ ਦਾੜ ਵਾਲਾ ਦੈਂਤ ਸੀ, ਦੀਰਘ ਦੂਰ ਦ੍ਰਿਸ਼ਟੀ ਵਾਲਾ ਜਿਹੜਾ ਬੰਦਾ ਸੀ, ਸਿਆਣਾ ਬੰਦਾ, ਬਾਕੀਆਂ ਨੂੰ ਸਿਆਣਾ ਸੀ, ਉਹ ਚੜਿਆ ਆਇਆ, ਚੜ ਕੇ ਆਇਆ।
20,000 ਦਲ ਲਿਓ,
20,000 ਛੋਣੀ ਦੂਏ ਪਾਸੇ ਤੇ ਦਲ ਲੈ ਲਿਆ, ਉਹ 10,000 ਲੈ ਕੇ ਆਇਆ, ਦੂਏ ਪਾਸੇ ਵਾਲੇ ਜ਼ਿਆਦਾ ਨੇ ਬੰਦੇ, ਕਿ ਰਾਜ ਬਹੁਤ ਚੱਲਦਾ ਚੱਲਦਾ। ਹਾਂ,
ਵਾਸੋ ਜਾਏ ਸਮਾਗਮ ਕੀਓ,
ਆ ਦੇਖੋ ਸਮਾਗਮ ਹੈ, ਜੰਗ ਨਹੀਂ ਹੈਗਾ, ਸਮਾਗਮ ਨਹੀਂ ਹੁੰਦੇ ਆਪਣੇ,
ਵਾਸੋ ਜਾਏ ਸਮਾਗਮ ਕੀਓ,
ਹੁਣ ਦੱਸੋ ਸਮਾਗਮ ਲਿਖਿਆ, ਜੰਗ ਤਾਂ ਲਿਖਿਆ ਨਹੀਂ ਹੋਇਆ, ਸਮਾਗਮ ਦਾ ਮੇਲ ਹੁੰਦਾ ਬੈਠ ਕੇ ਗੱਲਬਾਤ ਕਰਨੀ, ਆਪਣੇ ਦੇਸ਼ 'ਚ ਕੋਈ ਆਇਆ ਹੈ ਉਹਦੀ ਆਓ ਭਗਤ ਕਰਨੀ ਸਮਾਗਮ ਦੇ ਵਿੱਚ। 20,000 ਇਹਨਾਂ ਨੇ ਬੰਦਾ ਲਿਆ ਆਪਣੇ ਨਾਲ, ਆ ਕੇ ਉਹਦੇ ਨਾਲ ਬੈਠੇ, ਆਓ ਭਗਤ ਕੀਤੀ, ਗੱਲਬਾਤ ਸ਼ੁਰੂ ਕੀਤੀ, ਸਮਾਗਮ ਕੀ।
ਸੂਰਜ ਕਹਿ ਸੈਨਾਪਤੀ ਕੀਨਾ,
ਸੂਰਜ ਨੂੰ ਉਹਨਾਂ ਨੇ ਆਪਣਾ ਆਗੂ ਬਣਾਇਆ ਗੱਲਬਾਤ ਕਰਨ ਨੂੰ,
ਸੈਨਾਪਤੀ
ਵੀ ਭਾਈ ਜਿਹੜੀ ਗੱਲ ਕਰਨੀ ਹੈ ਇਹਨਾਂ ਨਾਲ, ਜੋ ਚਰਚਾ ਕਰਨੀ ਹੈ ਨਾ, ਚਰਚਾ ਤਾਂ ਹੋਊਗੀ ਉਹ ਗੱਲਾਂ ਬਾਤਾਂ ਦੀ, ਇਹ ਬੰਦਾ ਕਰੂਗਾ,
ਸੂਰਜ
ਸਾਰਿਆਂ ਨੇ ਨਹੀਂ ਬੋਲਣਾ, ਉਹਨਾਂ ਜਿਹੜਾ ਸਿਆਣਾ ਸੀ, ਜ਼ਿਆਦਾ ਗਿਆਨਵਾਨ ਸੀ, ਜਿਹਦੇ ਕੋਲ ਰੋਸ਼ਨੀ ਜ਼ਿਆਦਾ ਸੀ, ਹੁਣ ਖੁਦ ਨਹੀਂ ਸੂਰਜ ਹੈ ਉਹ, ਖੁਦ ਸੂਰਜ ਨਾ ਉੱਤੇ ਉਹ ਨਵਾਂ ਸੂਰਜ, ਸੂਰਜ ਹੈ ਉਹ ਆਪ ਜਿਹੜਾ ਹੈ ਅਸਤੋਜ, ਆਪ ਜਿਹੜਾ ਭਗਤ ਹੈ ਸੂਰਜ, ਸੂਰਜ ਹੈ।
ਸੂਰਜ ਕਹੇ ਸੈਨਾਪਤੀ ਕੀਨਾ,
ਉਹਨੂੰ ਸੈਨਾਪਤੀ ਕੀਤਾ, ਜਿਵੇਂ ਗੁਰੂ ਨਾਨਕ ਨੇ ਲੈਣੇ ਨੂੰ ਸੈਨਾਪਤੀ ਕੀਤਾ, ਵੀ ਇਹ ਗੱਲ ਕਰੂਗਾ ਬਾਕੀ ਨਹੀਂ ਕਰਨੀ ਸਿੱਖੀ, ਤੁਸੀਂ ਤਾਂ ਕੁਛ ਗਲਤ ਮਲਤ ਗੱਲਾਂ ਕਰੀ ਜਾਓਗੇ, ਕੋਈ ਕੁਛ ਕਹਿ ਗਿਆ ਹੁਣ ਸਟੇਜ 'ਤੇ, ਕੋਈ ਕੁਛ ਕਹਿ ਗਿਆ ਸੰਗਤ ਭੱਬੜ ਭੂਸੇ 'ਚ ਪੈ ਗਈ, ਇੱਕੋ ਗੱਲ ਕਰਨੀ ਹੈ ਸਟੈਂਡਰਡ ਦੀ, ਇੱਕੋ ਪ੍ਰਚਾਰਕ ਚਾਹੀਦਾ, ਸੱਚ ਦੇ ਪ੍ਰਚਾਰਕ ਇੱਕ ਤੋਂ ਜ਼ਿਆਦਾ ਚਾਹੀਦੇ ਹੀ ਨਹੀਂ, ਉਹ ਦੂਏ ਨੇ ਵੀ ਉਹੀ ਪ੍ਰਚਾਰ ਕਰਨਾ, ਇੱਕ ਪ੍ਰਚਾਰਕ ਚਾਹੀਦਾ ਸਾਰੀ ਵਰਲਡ 'ਚ, ਉਹੀ ਪ੍ਰਚਾਰ ਹੋ ਜਾਵੇ ਟੀ ਵੀ 'ਤੇ, ਕੀ ਲੋੜ ਹੈ ਜਗ੍ਹਾ ਜਗ੍ਹਾ ਖੁਰਦਾ ਨੇ ਜਗ੍ਹਾ ਜਗ੍ਹਾ ਪ੍ਰਚਾਰ ਕਰਨ ਦੀ, ਇਹ ਕੋਈ ਰੋਜ਼ੀ ਰੋਟੀ ਦਾ ਸਵਾਲ ਹੈ ਵੀ ਨੌਕਰੀ ਦੇਣੀ ਅਸੀਂ ਲੋਕਾਂ ਨੂੰ, ਵੀ ਇੰਨੇ ਰਾਗੀ ਨੇ ਰੋਟੀ ਮਿਲੂ ਲੋਕਾਂ ਨੂੰ, ਇਹ ਸਵਾਲ ਨਹੀਂ ਹੈ, ਇਹ ਨਹੀਂ ਸਵਾਲ ਧਰਮ ਦਾ। ਕੰਮ ਹੋਰ ਬਥੇਰੇ ਨੇ ਕਰਨ ਨੂੰ, ਇਹ ਤਾਂ ਧੰਦਾ ਬਣ ਜੂ ਫਿਰ। ਇੱਕੋ ਹੀ ਪ੍ਰਚਾਰਕ ਬਹੁਤ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ। ਤੁਸੀਂ ਚਾਹੀਦਾ ਸੀ ਸਟੱਡੀ ਕਰਾਉਂਦੇ, ਕਲਾਸਾਂ ਲਾਉਂਦੇ। ਗੁਰਦੁਆਰੇ ਤਾਂ ਇਹੋ ਜਿਹੇ ਬਣਾਉਂਦੇ, ਕਲਾਸਾਂ ਲਾਉਂਦੇ, ਉੱਥੇ ਸਟੱਡੀ ਕਰਦੇ। ਜਿਹੜੇ ਬੰਦੇ ਦਾ ਉਹਦਾ ਬੋਲਿਆ ਹੋਇਆ ਉਸ ਦਾ ਤੁਸੀਂ ਚਾਹੇ ਟੀ ਵੀ 'ਤੇ ਰੋਜ਼ ਲਾਈ ਜਾਓ। ਹੁਣ ਤਾਂ ਆਪਣੇ ਕੋਲ ਸਾਧਨ ਨੇ, ਬੂਬੀਆਂ ਬਣਾ ਲਓ, ਸੀਡੀਆਂ ਬਣਾ ਲਓ। ਇਹ ਜੇ ਕੋਈ ਦੂਆ ਬੋਲਦਾ ਉਹਦੇ ਡਿਸਕਸ਼ਨ ਕਰੋ, ਜਾਂ ਤੁਸੀਂ ਡਿਸਕਸ਼ਨ ਕਰ ਸਕਦੇ ਹੋ, ਵਿਚਾਰ ਕਰ ਸਕਦੇ ਹੋ ਉੱਥੇ ਬੈਠ ਕੇ। ਜਾਂ ਤਾਂ ਗੁਰਦੁਆਰਿਆਂ 'ਚ ਬੈਠ ਕੇ ਵਿਚਾਰ ਹੋਵੇ, ਕੋਈ ਸਿੱਟੇ 'ਤੇ ਪਹੁੰਚੀਏ, ਜਾਂ ਕੋਈ ਸੁਲਝਿਆ ਹੋਇਆ ਆਦਮੀ ਪੂਰਾ ਉਹ ਲੈਕਚਰ ਦੇਵੇ। ਲੈਕਚਰ ਕਹਿ ਲਓ, ਕਥਾ ਕਹਿ ਲਓ, ਕਰੇ ਪ੍ਰਵਚਨ ਕਹਿ ਲਓ, ਕੁਛ ਵੀ ਕਹਿ ਲਓ, ਸਿੱਖਿਆ ਦੇਵੇ। ਸਿੱਖਿਆ ਦੇ ਸੈਂਟਰ ਨੇ ਜਿੱਥੇ ਸਿੱਖ ਇਕੱਠੇ ਹੁੰਦੇ ਨੇ, ਉੱਥੋਂ ਜੇ ਸਿੱਖਿਆ ਨਹੀਂ ਮਿਲਦੀ, ਜੇ ਉੱਥੋਂ ਗਿਆਨ ਨਹੀਂ ਮਿਲਦਾ, ਗੁਰਦੁਆਰਾ ਕਾਹਦਾ ਹੈ? ਗਿਆਨ ਪ੍ਰਸ਼ਾਦ ਮਿਲਦਾ ਗੁਰਪ੍ਰਸਾਦ ਗੁਰਦੁਆਰੇ ਤੋਂ, ਜੇ ਗੁਰਪ੍ਰਸਾਦ ਨਹੀਂ ਮਿਲਦਾ, ਕੜਾਹ ਪ੍ਰਸ਼ਾਦ ਮਿਲਦਾ, ਫਿਰ ਉਹ ਗੁਰਦੁਆਰਾ ਨਹੀਂ ਹੈ, ਫਿਰ ਉਹ ਰਸੋਈ ਹੈ। ਗੁਰਦੁਆਰਾ ਨਹੀਂ, ਜੇ ਬਾਹਰਲੇ ਸਰੀਰ ਦਾ ਕੜਾਹ ਪ੍ਰਸ਼ਾਦ ਲੈ ਕੇ ਆਇਆ, ਫਿਰ ਰਸੋਈ 'ਚ ਗਿਆ ਸੀ, ਗੁਰੂ ਘਰ 'ਚ ਨਹੀਂ ਗਿਆ, ਗੁਰਦੁਆਰੇ ਨਹੀਂ ਗਿਆ। ਉਹ ਚੀਜ਼ ਤਾਂ ਰਸੋਈ 'ਚੋਂ ਵੀ ਮਿਲ ਜਾਂਦੀ ਹੈ। ਕੜਾਹ ਪ੍ਰਸ਼ਾਦ ਰਸੋਈ ਦਾ ਮਸਲਾ, ਗੁਰਪ੍ਰਸਾਦ ਗੁਰੂ ਘਰ ਦਾ ਮਸਲਾ। ਗਿਆਨ ਦਾ ਪ੍ਰਸ਼ਾਦ ਮਿਲੇ, ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਆਤਮਾ ਦੀ ਖੁਰਾਕ ਕੀ ਹੈ ਗੁਰਦੁਆਰੇ 'ਚ, ਉਹ ਮਿਲਣੀ ਚਾਹੀਦੀ ਹੈ। ਕੜਾਹ ਪ੍ਰਸ਼ਾਦ ਤਾਂ ਕਿਤੋਂ ਲੈ ਲਓ, ਬਾਜ਼ਾਰ 'ਚੋਂ ਮੁੱਲ ਲੈ ਕੇ ਖਾ ਲਓ, ਘਰ ਬਣਾ ਲਓ, ਕਿਤੋਂ ਬਣਾ ਲਓ, ਉਹਦਾ ਕੀ ਹੈ? ਕਿਉਂ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਨਾਲ ਬੈਰ ਕਰਨਾ ਸੀ ਨਾ, ਬੈਰ, ਉਹਨਾਂ ਨੇ ਕੰਮ ਚਲਾਏ ਨੇ। ਧਰੋਹ ਕਰਨਾ ਸੀ, ਧਰੋਹ ਹੈ ਪੂਰਾ। ਹਾਂਜੀ,
ਦਹਿਨੇ ਔਰ ਚੰਦਰ ਕਹਿ ਦੀਨਾ, ਸੂਰਜ ਕਹਿ ਸੈਨਾਪਤੀ ਕੀਨਾ, ਦਹਿਨੇ ਔਰ ਚੰਦਰ ਕਹਿ ਦੀਨਾ।
ਦਹਿਣੇ ਪਾਸੇ, ਸੱਜੇ ਪਾਸੇ ਚੰਦਰਵੇ ਨੂੰ ਕਿਹਾ ਤੂੰ ਰਹੀ ਭਾਈ, ਰਾਈਟ ਹੈਂਡ 'ਤੇ ਚੰਦਰਵੇ ਨੂੰ ਕਿਹਾ ਉਦੋਂ ਘੱਟ ਵਾਲੇ ਨੂੰ, ਰਾਈਟ ਹੈਂਡ 'ਤੇ ਤੂੰ ਰਹੀ। ਚੰਦਰਮਾ ਹੁੰਦਾ ਜਿਹਨੂੰ ਸੰਸਾਰੀ ਗਿਆਨ ਜ਼ਿਆਦਾ ਹੋਵੇ, ਸੰਸਾਰੀ ਮਿਸਾਲ ਕਦੇ ਦੇਣੀ ਹੋਵੇ, ਜੇ ਇਹਦੀ ਭੁੱਲ ਚੁੱਕ ਹੈ ਤੂੰ ਦਰੁਸਤ ਕਰਦੀ ਉਹਨੂੰ। ਸੰਸਾਰੀ ਕਦੇ ਗਿਆਨ ਦੀ ਭੁੱਲ ਚੁੱਕ ਹੋ ਜਾਵੇ, ਨਾਲ ਰਹੀ ਤੂੰ ਸਾਈਡ, ਤਾਂ ਉਹਦੀ ਦਰੁਸਤੀ ਤੂੰ ਕਰ ਦੇਖ ਲਈ। ਕਿਸੇ ਲਫ਼ਜ਼ ਦੀ ਭੁੱਲ ਚੁੱਕ ਹੁੰਦੀ ਹੈ ਬਾਹਰੋਂ ਬੋਲਣ ਦੀ, ਬਾਹਰੋਂ ਭੁੱਲ ਚੁੱਕ ਜਿਹੜੀ ਹੁੰਦੀ ਹੈ ਉਹ ਤੂੰ ਦਰੁਸਤੀ ਕਰ ਦੇਖ ਰਹੀ, ਨਾਲ ਚੇਤਾ ਕਰਾ ਦੇਖ ਰਹੀ ਵੀ ਅਗਰ ਉਹ ਗਲਤ ਨਿਕਲ ਗਈ, ਐ ਨਹੀਂ ਐ, ਉਹ ਸ਼ੁੱਧ ਉਹਦੇ 'ਤੇ ਜਦੇ ਵਿਚਾਰ ਹੋਜੂ, ਸੱਜੇ ਪਾਸੇ ਉਹਨੂੰ ਨਾਲ ਕਰਤਾ।
ਬਾਈ ਔਰ ਕਾਰਤਕੇ ਧਰਾ,
ਦੇਖੋ ਹੁਣ ਬਾਈ ਔਰ ਹੈ, ਬਾਈ ਔਰ ਕਾਰਤਕੇ ਤਾਂ ਕਾਰਤਕੇ, ਹੁਣ ਇਹ ਸ਼ਿਵ ਹੈ ਵਿਚਾਲੇ, ਦੋ ਮੁੰਡੇ ਨੇ ਉਹ
ਸ਼ਿਵ ਜੀ ਦੇ
ਗਣੇਸ਼ ਖਤਮ ਕਰਤਾ ਇੱਥੇ। ਇੱਕ ਤਾਂ ਚੰਦਰਮਾ ਉਹਦੇ ਮੱਥੇ 'ਤੇ ਸ਼ਿਵ ਜੀ ਰੱਖਿਆ ਹੋਇਆ, ਚੰਦਰਮਾ ਦੇ ਮੱਥੇ 'ਤੇ ਕਾਰਤਕੇ ਨਾਲ ਹੈ। ਕਾਰਤਿਕ ਕੋਲ ਬ੍ਰਹਮ ਗਿਆਨ ਹੈ, ਜਿਹੜਾ ਸਾਰਾ ਹੀ ਘੋਲੀ ਹੈ ਨਾ, ਕਾਂਜੀ ਉਹੀ ਇਹ ਘੋਲੀ ਹੈ ਗਣੇਸ਼ ਨੇ। ਤਾਂ ਹੀ ਕਿਹਾ ਮੈਂ ਨਾ ਪ੍ਰਥਮ ਗਣੇਸ਼, ਮੈਂ ਨਾ ਗਣੇਸ਼ ਪ੍ਰਥਮ ਬਣਾਉ, ਕਾਂਜੀ ਘੋਲਣ ਵਾਲਾ ਗਣੇਸ਼ ਹੈ। ਜਿਹੜੇ ਸਮਰਥ ਸ਼ਾਸਤਰ ਬਣਾਏ ਨੇ ਨਾ ਦੂਏ, ਇਹੀ ਤਾਂ ਗਣੇਸ਼ ਹੈ, ਕਾਰਤਕੇ ਨਹੀਂ ਹੈ। ਕਾਰਤਕੇ ਉਹ ਹੈ ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਤਰਲੋਕੀ ਨਹੀਂ ਮੰਨਦਾ। ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਵਿਅਕਤੀ ਨੂੰ ਹੀ ਤਰਲੋਕੀ ਮੰਨਣ ਵਾਲਾ ਕੌਣ ਹੈ?
ਗਣੇਸ਼।
ਇੱਥੋਂ ਹੀ ਗੱਲ ਅੱਡ ਹੋ ਜਾਂਦੀ ਹੈ। ਕਾਰਤਕੇ ਸਾਈਡ 'ਤੇ ਹੈਗਾ ਹਾਜ਼ਰ, ਖੱਬੇ ਪਾਸੇ ਗਣੇਸ਼ ਗੈਰ ਹਾਜ਼ਰ ਹੈ, ਸੱਜੇ ਪਾਸੇ ਕੌਣ ਹੈ? ਸੱਜੇ ਪਾਸੇ ਰਾਈਟ, ਸੱਜੇ ਪਾਸੇ ਉਹਦਾ ਆਪਣਾ ਪੜਾਇਆ ਹੋਇਆ ਚੇਲਾ ਇੱਕ,
ਚੰਦਰ ਕਹਿ ਦੀਨਾ,
ਸੂਰਜ ਤੋਂ ਜਿਹਨੇ ਲਾਈਟ ਲਈ ਹੈ ਚੰਦਰ ਮੇਰੇ, ਉਹ ਹੈ। ਜਿਹਨੇ ਡਾਇਰੈਕਟ ਸੂਰਜ ਦਾ ਚੇਲਾ ਹੈ, ਸੂਰਜ ਤੋਂ ਲਾਈਟ ਜਿਹਨੇ ਲਈ ਹੋਈ ਹੈ, ਉਹ ਹੈ ਜਿਹੜਾ ਉਹਨੂੰ ਸੁਣਦਾ ਰਿਹਾ, ਉਹ ਤਾਂ ਦੂਏ ਨੰਬਰ ਤੇ ਜ਼ਰੂਰ ਹੈ।
ਜਿਹੇ ਪੌਰਖ ਕਿਨੂੰ ਨਹਿ ਹਰਾ,
ਜਿਹਦਾ ਪੌਰਖ, ਪੌਰਖ ਹੁੰਦਾ ਅਸਲ ਚ ਬਜ਼ੁਰਗ, ਇਹਨਾਂ ਨੇ ਪੌਰਖ ਦਾ ਅਰਥ ਹੋਰ ਕਿਹਾ, ਉਹ ਕਾਰਤਕੇ ਜਿਹਦੇ ਬਜ਼ੁਰਗ ਨੂੰ ਕਿਸੇ ਨੇ ਹਰਾਇਆ ਨੀ, ਕੌਣ ਸ਼ਿਵ?
ਜਿਹੇ ਪੌਰਖ ਕਿਨੂੰ ਨਹਿ ਹਰਾ,
ਜਿਹੜੇ ਸ਼ਿਵ ਨੂੰ ਕੋਈ ਹਰਾ ਨਹੀਂ ਸਕਿਆ ਜਿਹਦੇ ਪੌਰਖ ਨੂੰ, ਉਹ ਕਾਰਤਕੇ ਦੀ ਗੱਲ ਹੈ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਉਹ ਸ਼ਿਵ ਹੈ ਸਾਡਾ, ਜਿਹਦੀ ਸ਼ਕਤੀ ਹੈ। ਸ਼ਿਵ ਉਹੀ ਹੈ ਜਿਹੜਾ ਸਤਯੁਗ ਦੇ ਵਿੱਚ ਜਾਗਰਤ ਅਵਸਥਾ 'ਚ, ਉਹਨੂੰ ਸ਼ਿਵ ਕਿਹਾ ਹੈ। ਸ਼ਕਤੀ ਕੀ ਪੈਦਾ ਕਰੀ ਹੈ? ਸ਼ਕਤੀ ਹੁਕਮ, ਹੁਕਮ ਹੀ ਸ਼ਕਤੀ ਹੈ ਉਹਦੀ, ਉਹਨੇ ਆਪਣਾ ਹੁਕਮ ਪੈਦਾ ਕੀਤਾ ਸ਼ਿਵ ਨੇ। ਕਰਤਾ ਆਪੇ ਹੁਕਮ, ਹੁਕਮ ਕਹਿ ਰਿਹਾ ਨਾ, ਹੁਕਮ ਰੂਪੀ ਸ਼ਕਤੀ ਹੁਕਮ ਵਰਤਾ ਰਿਹਾ, ਸ਼ਕਤੀ ਵਰਤਾ ਰਿਹਾ, ਸ਼ਕਤੀ ਵਰਤ ਰਹੀ ਹੈ ਉਹਦੀ, ਉਹਦੀ ਸ਼ਕਤੀ ਨਾਲ ਸੰਸਾਰ ਚੱਲਦਾ ਨਾ। ਸੂਰਜ ਕਿਵੇਂ ਚੱਲਦਾ, ਧਰਤੀ ਕਿਵੇਂ ਘੁੰਮਦੀ, ਉਹਦੀ ਸ਼ਕਤੀ ਨਾਲ, ਸਭ ਕੁਛ ਉਹਦੀ ਸ਼ਕਤੀ ਦੇ ਵਸ ਵਿੱਚ ਹੀ ਹੈ।
ਇਹ ਦਿਸੋ ਸਕਲ ਦੇਵ ਚੜ੍ਹਤਾ ਹੈ,
ਇਸ ਤਰੀਕੇ ਨਾਲ ਸਾਰੇ ਦੇਵਾਂ ਨੇ ਚੜ੍ਹਾਈ ਕੀਤੀ ਹੈ। ਚੰਦਰਮਾ ਸੱਜੇ ਪਾਸੇ ਹੈ, ਖੱਬੇ ਪਾਸੇ ਕਾਰਤਕੇ ਹੈ, ਤੇ ਵਿਚਾਲੇ ਕੌਣ ਹੈ? ਵਿਚਾਲੇ ਗੁਰਮੁਖ ਹੈ, ਆਪ ਅਸਤੋਜ ਹੈ।
ਉਹ ਦਿਸਤੇ ਦਾਨਵ ਮਿਲ ਆਏ,
ਇਹ ਤਰੀਕੇ ਨਾਲ
ਉਹ ਦਿਸਤੇ
ਦੂਈ ਤਰੀਕੇ, ਇਧਰੋਂ ਤਾਂ ਇਹ ਗਏ ਨੇ ਦੇਵਤੇ ਚੜ੍ਹ ਕੇ, ਇਹ ਆਪਣਾ ਬਣਾ ਕੇ ਫੌਜ, ਉਧਰੋਂ ਪਰਲੇ ਪਾਸਿਓਂ ਚਰਚਾ ਨੂੰ ਆਏ ਹੋਏ ਨੇ ਦੈਂਤ ਰਾਕਸ਼, ਦੂਏ ਪਾਸੇ ਉਹ ਆਏ ਨੇ ਆਪਣੀ ਫੌਜ ਲੈ ਕੇ।
ਵਾਜਨ ਬਾਤ ਭਾਂਤ ਭਾਂਤ ਤਨ ਵਾਜੇ,
ਲੋਕਾਂ ਦੇ ਵਿੱਚ ਗਿਆਨ ਚਰਚਾ ਹੋਣ ਲੱਗ ਗਈ, ਆਪਣੇ ਆਪਣੇ ਵਾਜੇ ਵਜਾਉਣ ਲੱਗ ਗਏ। ਜਦੋਂ ਮਿਲਦੇ ਨੇ ਆਓ ਜੀ ਦੇ ਬਾਅਦ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ।
ਦੋ ਦਿਸਨ ਸੂਰਮਾ ਗਾਜੇ,
ਦੋ ਦਿਸਾਂ ਵਿੱਚੋਂ ਜਿਹੜੇ ਯੋਧੇ ਸੀ ਉਹ ਬੋਲਣ ਲੱਗੇ ਨੇ, ਸਾਰੇ ਨਹੀਂ ਬੋਲਦੇ ਹੁੰਦੇ, ਟਿੱਕੇ ਹੋਏ ਆਦਮੀ ਬੋਲਦੇ ਹੁੰਦੇ ਨੇ ਵੀ ਤੁਸੀਂ ਤੁਸੀਂ ਗੱਲ ਕਰਨੀ ਹੈ, ਐਵੇਂ ਨਹੀਂ ਸਾਰਿਆਂ ਨੇ ਬੋਲਣਾ।
ਸੂਰਮਾ ਗਾਜੇ,
ਸੂਰਮੇ ਸੀ ਜਿਹੜੇ ਉਹ ਗੱਜੇ, ਉਹ ਬੋਲੇ, ਚਰਚਾ ਸ਼ੁਰੂ ਹੋ ਗਈ।
ਢੋਲ ਵਜਾਏ ਨਗਾਰੇ,
ਹਾਂ ਨਗਾਰੇ ਆ, ਢੋਲ ਵੱਜਣ ਲੱਗ ਗਏ, ਉੱਚੀ ਆਵਾਜ਼ ਦੇ ਵਿੱਚ ਵੀ ਕਿਸੇ ਦਾ ਕੋਈ ਗੱਲ ਕਰ ਦਿੰਦਾ, ਚੈਲੇਂਜ ਵੀ ਨਗਾਰਾ ਜਾਂ ਵੱਜਦਾ ਤਾਂ ਚੈਲੇਂਜ ਹੈ, ਢੋਲ ਵੱਜਦਾ ਤਾਂ ਖੁਸ਼ੀ ਦਾ ਵੱਜਦਾ, ਢੋਲ ਦੇ ਨਾਲ ਚੌ ਚੜ੍ਹਦਾ ਦੋਹਾਂ ਧਿਰਾਂ ਨੂੰ, ਹਲਾਸ਼ੇਰੀ ਹੁੰਦੀ ਹੈ ਢੋਲ ਨਾਲ, ਨਗਾਰਾ ਜਦ ਵੱਜਦਾ ਚੈਲੇਂਜ ਹੁੰਦਾ। ਇਸ ਕਰਕੇ ਜਦ ਨਗਾਰਾ ਵਜਾਉਂਦੇ ਸੀ ਦਸਮ ਪਾਤਸ਼ਾਹ, ਉਹ ਕਹਿੰਦੇ ਚੈਲੇਂਜ ਹੁੰਦਾ, ਰਾਜੇ ਕਹਿੰਦੇ ਦੂਏ ਰਾਜੇ ਨੂੰ ਚੈਲੇਂਜ ਕਰਨਾ ਵੀ ਮੈਂ ਆ ਗਿਆ ਤੂੰ ਤਕੜਾ ਹੋ ਜਾ, ਢੋਲ ਚੈਲੇਂਜ ਨਹੀਂ ਹੈ, ਢੋਲ ਤਾਂ ਇੱਥੇ ਗਲੀ 'ਚ ਵਜਾ ਦਿਉ, ਤੁਹਾਡੇ ਤਰ੍ਹਾਂ ਮੂਹਰੇ ਆ ਕੇ ਵਜਾ ਦਿਉ, ਤੁਸੀਂ ਖੁਸ਼ ਹੋਵੋਗੇ, ਪਰ ਜੇ ਨਗਾਰਾ ਵਜਾ ਦੇਵੇ ਫਿਰ ਨਹੀਂ ਖੁਸ਼ ਹੁੰਦੇ, ਨਗਾਰਾ ਵਜਾਉਣਾ ਆਪਣੇ ਅਧੀਨ ਕਰਨਾ ਦੂਏ ਨੂੰ, ਹਾਂ ਢੋਲ ਵਜਾਉਣਾ ਤੁਹਾਡੇ ਘਰ ਖੁਸ਼ੀ ਹੈ, ਤੁਹਾਡੇ ਮੂਹਰੇ ਢੋਲ ਵੱਜਦਾ, ਤੁਹਾਡੇ ਅੰਦਰ ਲਈ ਖੁਸ਼ੀ ਪ੍ਰਗਟ ਕਰਦਾ।
ਪੀ ਪੀ ਭਏ ਕੈਫ ਮਤਵਾਰੇ,
ਪੀ ਪੀ ਭਏ ਕੈਫ ਮਤਵਾਰੇ, ਜਿਹੜੇ ਰਾਕਸ਼ ਕੈਫ, ਦੇਖੋ ਕੈਫ ਦੋਹਾਂ ਪਾਸਿਆਂ ਚੋਂ ਇਹ ਨਹੀਂ ਦੱਸਿਆ ਵੀ ਰਾਕਸ਼ਾਂ ਨੇ ਕੈਫ ਪੀਤੀ ਜਾਂ ਦੇਵਤਿਆਂ ਨੇ ਪੀਤੀ।
ਦੋ ਦਿਸੇ ਨੂੰ ਸੂਰਮਾ ਗਾਜੇ, ਦੈ ਦੈ ਢੋਲ ਵਜਾਏ ਨਗਾਰੇ, ਪੀ ਪੀ ਭਏ ਕੈਫ ਮਤਵਾਰੇ,
ਇੱਥੇ ਤਾਂ ਕਹਿ ਨਹੀਂ ਵੀ ਰਾਕਸ਼ਾਂ ਨੇ ਕੈਫ ਪੀਤੀ ਹੈ, ਦੋਵੇਂ ਦੇ ਪਾਸੇ ਸੂਰਮੇ ਨੇ ਦੋਵੇਂ ਪਾਸੇ ਦੇ ਨਸ਼ੇ ਦੇ ਵਿੱਚ ਚੂ ਪੀਤਾ ਹੋਇਆ। ਕੈਫ ਦਾ ਮਤਲਬ ਹੁੰਦਾ ਨਸ਼ਾ, ਅਸੀਂ ਸ਼ਰਾਬ ਨੂੰ ਕੈਫ ਕਹਿੰਦੇ, ਉਹਨਾਂ ਨੂੰ ਆਪਣੇ ਗਿਆਨ ਦਾ ਨਸ਼ਾ ਹੈ, ਇਹਨਾਂ ਨੂੰ ਆਪਣੇ ਗਿਆਨ ਦਾ ਨਸ਼ਾ, ਇੱਕ ਬੂੰਦ ਪਰ ਤਨ ਮਨ ਦੇ ਬੂੰ ਜੇ ਮਦ ਦੇ ਕਲਾਲੀ ਰੇ, ਉਹ ਕੈਫ ਹੈ ਇੱਥੇ, ਨਸ਼ਾ ਹੈ ਉਹਨੂੰ ਆਪਣੇ ਗਿਆਨ ਦਾ ਨਸ਼ਾ, ਨੂੰ ਆਪਣੇ ਗਿਆਨ ਦਾ ਨਸ਼ਾ, ਤੁਹਾਨੂੰ ਨਸ਼ਾ ਨਾ, ਹੰਕਾਰ ਦੇ ਵਿੱਚ ਜਿਹੜਾ ਦੁਨਿਆਵੀ ਗਿਆਨ ਹੈ ਉਹ ਹੰਕਾਰ ਕਰ ਦਿੰਦਾ ਉਹ ਨਸ਼ਾ, ਜਿਹੜਾ ਨਿਰਕਾਰੀ ਗਿਆਨ ਹੈ, ਨਿਰਾਕਾਰੀ ਗਿਆਨ ਹੈ, ਉਹ ਦੁਨੀਆਂ ਦੇ ਹੰਕਾਰ ਦਾ ਜਿਹੜਾ ਨਸ਼ਾ, ਉਹ ਲਾ ਦਿੰਦਾ ਹੈ। ਮਾਇਆ ਦਾ ਨਸ਼ਾ, ਰਾਜ ਦਾ ਨਸ਼ਾ, ਮਾਲ ਦਾ ਨਸ਼ਾ, ਜੋਬਨ ਦਾ ਨਸ਼ਾ, ਸਰੀਰਕ ਪਾਵਰ ਦਾ ਨਸ਼ਾ, ਧਨਮ ਦਾ ਨਸ਼ਾ, ਇਹ ਲਾ ਦਿੰਦਾ। ਦੂਏ ਇਸ ਨਸ਼ੇ ਚ ਬੋਲਦੇ ਨੇ, ਦੂਆ ਇਸ ਨਸ਼ੇ ਚ ਬੋਲਦਾ, ਇਸ ਨਸ਼ੇ ਨਸ਼ੇ ਵਾਸਤੇ ਬੋਲਦਾ। ਕਹਤਾ ਉਹ ਚ ਮੈਂ ਹੁੰਦੀ ਹੈ ਪ੍ਰਧਾਨ, ਉਹ ਚ ਤੂੰ ਪ੍ਰਧਾਨ ਹੈ। ਜਿਹ ਚ ਮੈਂ ਪ੍ਰਧਾਨ ਹੈ, ਉਹ ਸੰਸਾਰੀ ਸ਼ਰਾਬ ਦਾ ਨਸ਼ਾ, ਉਹ ਹੋਮੇ ਦਾ ਨਸ਼ਾ। ਜੇ ਤੂੰ ਪ੍ਰਧਾਨ ਹੈ, ਉਹ ਨਾਮ ਦਾ ਨਸ਼ਾ। ਜੇ ਤੂੰ ਪ੍ਰਧਾਨ ਹੈ ਤਾਂ ਨਾਮ ਦਾ ਨਸ਼ਾ, ਜੇ ਤੂੰ ਪ੍ਰਧਾਨ ਹੈ ਅਵਿਨਾਸ਼ੀ ਰਾਜ ਦਾ ਨਸ਼ਾ, ਜੇ ਮੈਂ ਪ੍ਰਧਾਨ ਹਾਂ ਸੰਸਾਰੀ ਰਾਜ ਦਾ ਨਸ਼ਾ, ਸੰਸਾਰੀ ਰਾਜ ਦਾ ਨਸ਼ਾ ਪਰ ਅਵਿਨਾਸ਼ੀ ਰਾਜ ਦਾ ਨਸ਼ਾ, ਦੋਵੇਂ ਟਕਰਾ ਜਾਂਦੇ ਨੇ, ਦੋਹਾਂ ਦੀ ਟੱਕਰ ਹੋ ਗਈ, ਦੋਹਾਂ ਦਾ ਭੇੜ ਹੋ ਰਿਹਾ, ਦੋਹਾਂ ਦੀ ਚਰਚਾ ਹੋ ਰਹੀ ਹੈ।
ਤੀ ਸੋ ਸਹਿਜ ਛੋਹਣੀ ਦਲ ਹੱਥਾ,
ਦੇਖੋ ਦੋਹਾਂ ਕੋਲੇ ਨੇ ਚੇਲੇ, ਦੋਹਾਂ ਕੋਲੇ ਨੇ, ਸੈਨਾ ਦੋਹਾਂ ਕੋਲੇ ਹੀ ਹੈ, ਸੈਨਾ ਦਾ ਹੀ ਨਸ਼ਾ। ਜੇ ਉਹਦੇ ਕੋਲ 20 ਛੋਹਣੀ ਹੈ ਤਾਂ ਦੂਏ ਕੋਲ 30 ਛੋਹਣੀ ਹੈ, ਸੱਚ ਕੋਲ 30 ਛੋਹਣੀ ਹੈ, ਅੱਜ ਤੋਂ ਉਹਦੇ ਕੋਲ 20 ਛੋਹਣੀ ਹੈ, ਨਾ ਉਹਦੇ ਕੋਲ 10 ਛੋਹਣੀ ਹੈ, ਦੂਏ ਕੋਲ 20 ਹੈ, ਟੋਟਲ 30 ਛੋਹਣੀ ਨੇ।
ਰਣ ਦਾਰੁਨ ਰਾਚਾ ਜਗਨਾਥਾ,
ਰਣ ਦਾਰੁਨ, ਰਣ ਜਿਹੜਾ ਸੀਗਾ ਉਹ ਸਮਝ ਲਓ ਮਗ ਪੀ ਲੜਾਈ, ਚਰਚਾ ਮਗ ਪੀ, ਉੱਥੇ ਚਰਚਾ ਜ਼ੋਰਾਂ ਤੇ ਹੋ ਗਈ।
ਭਾਂਤ ਭਾਂਤ ਮਾਰੂ ਜਬ ਬਾਜੋ,
ਭਾਂਤ ਭਾਂਤ ਦੇ ਹੁਣ ਗੱਲਾਂ ਹੋਣ ਲੱਗ ਗਈਆਂ, ਕਈ ਟੋਪਕਾਂ ਤੇ ਗੱਲ ਚੱਲ ਪੈਂਦੀਆਂ ਨਾ, ਵੱਖ ਵੱਖ ਟੋਪਕਾਂ ਤੇ ਗੱਲ ਚੱਲ ਪਈ,
ਦੀਰਘਦਾੜ
ਕਿਤੇ ਪੁੰਨ ਪਾਪ ਤੇ ਚੱਲਦੀ ਹੈ ਗੱਲ।
ਦੀਰਘਦਾੜ ਦੈਤ ਰਣ ਗਾਜੋ,
ਦੀਰਘਦਾੜ ਦੈਤ ਆਪ ਬੋਲਣ ਲੱਗ ਗਿਆ, ਫਿਰ ਆਪ
ਰਣ ਗਾਜੋ,
ਰਣ ਗਾਜੋ, ਉਹਨੂੰ ਲੋੜ ਪੈ ਗਈ ਬੋਲਣ ਦੀ, ਜਦ ਉਹਦੀ ਸੈਨਾ ਦਬਦੀ ਦਿਖੀ, ਜਿਹਦੀ ਸੈਨਾ ਦਬਦੀ ਦਿਖਦੀ ਹੈ ਉਹ ਫਿਰ ਲੀਡਰ ਨੂੰ ਬੋਲਣਾ ਪੈਂਦਾ। ਉੱਥੇ ਪਹਿਲਾਂ ਦੀਰਘਦਾੜ ਬੋਲਿਆ, ਅੱਜ ਤੋਂ ਜੀ ਨਹੀਂ ਬੋਲਿਆ, ਇਹਦਾ ਮਤਲਬ ਅੱਜ ਤੋਂ ਇੱਦਾਂ ਜਿਹੜੇ ਬੰਦੇ ਨੇ ਉਹਨਾਂ ਨੇ ਦੂਏ ਦਵਾ ਲਏ, ਭਾਰੂ ਪੈ ਗਏ ਉਹਨਾਂ ਤੇ, ਭਾਰੂ ਪੈ ਗਏ, ਤਾਂ ਦੀਰਘਦਾੜ ਨੂੰ ਬੋਲਣਾ ਪਿਆ।
ਤੀਛਣ ਬਾਣ ਦਹੁ ਦਿਸ ਬਾਹੀ,
ਤਿੱਖੇ ਤੀਰ ਮਾਰੇ ਫਿਰ ਉਹਨੇ ਹੋਰ ਉਦੋਂ ਗਿਆਨ ਦੇ, ਕਿਉਂਕਿ ਜਿਹੜਾ ਵੱਡਾ ਗਿਆਨਵਾਨ ਹੁੰਦਾ ਹੈ ਉਹਦੇ ਕੋਲ ਜਿਹੜੇ ਗੱਲਾਂ ਹੁੰਦੀਆਂ ਨੇ ਉਹ ਦੂਜਿਆਂ ਕੋਲ ਛੋਟਿਆਂ ਕੋਲ ਨਹੀਂ ਹੁੰਦੀਆਂ। ਉਹਨੇ ਫਿਰ ਆਪਣੇ ਤਿੱਖੇ ਤੀਰ ਜਿਹੜੇ ਸੀ, ਜਿਹਨਾਂ ਨੇ ਇੰਨੀ ਪਬਲਿਕ ਉਹਨੇ ਆਪਣੇ ਨਾਲ ਜੋੜੀ ਸੀ, ਉਹ ਫਿਰ ਚਲਾਏ।
ਚਾਹੇ ਲਗਤ ਤਹਿ ਮਾਜ ਨਾ ਰਹੇ,
ਜਿਹਦੇ ਲੱਗ ਜਾਂਦਾ ਤੀਰ ਪਾਰ ਨਿਕਲ ਜਾਂਦਾ, ਕਹਿੰਦੇ
ਤਹਿ ਮਾਜ ਨਾ ਰਹੇ,
ਜਿਹਦੇ ਤੀਰ ਵੱਜਦਾ ਤੀਰ ਪਾਰ ਨਿਕਲ ਜਾਂਦਾ, ਵਿੱਚ ਨਹੀਂ ਰਹਿੰਦਾ ਉਹਦੇ। ਇਹੋ ਜਿਹੇ ਤਿੱਖੇ ਤੀਰ ਮਾਰੇ ਉਹਦੇ ਕੋਲ ਜਿਹੜੀ ਜਵਾਬ ਨਹੀਂ ਰਹਿੰਦਾ, ਫਿਰ ਫੁਰਦਾ, ਰੋਕ ਨਹੀਂ ਸਕਦਾ ਤੀਰ ਨੂੰ, ਪਾਰ ਨਿਕਲ ਜਾਂਦਾ। ਐਸੇ ਤੀਰ ਉਹਨੇ ਚਲਾਏ, ਯਾਨੀ ਜਿਹੜੇ ਚਰਚਾ ਕਰਨ ਵਾਲੇ ਨੇ ਅਜੋ ਅਸ ਤੋਂ ਤਾਂ ਬੋਲ ਨਹੀਂ ਰਿਹਾ, ਉਹਨਾਂ ਕੋਲ ਜਵਾਬ ਨਹੀਂ ਹੈ। ਇਹੋ ਜਿਹੇ ਸਵਾਲ ਉਹਨੇ ਕੀਤੇ, ਉਹ ਲਾਜਵਾਬ ਹੋ ਗਏ, ਅਤੇ ਫਿਰ ਹੁਣ ਅਸ ਤੋਂ ਇਹਨੂੰ ਫਿਰ ਆਪ ਦਖਲ ਦੇਣਾ ਪਊਗਾ। ਇਹ ਗੱਲ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ 'ਤੇ ਸਵਾਲ ਕਰਦੇ ਰਹੇ, ਅਸੀਂ ਚੁੱਪ ਕਰਦੇ ਰਹੇ, ਉਹਨਾਂ ਹੀ ਸਿੱਖੀ ਦਾ ਜਿਹੜਾ ਸੀ ਲੋਕਾਂ ਦਾ ਵਿਸ਼ਵਾਸ ਉੱਠਦਾ ਗਿਆ ਵੀ ਸਿੱਖੀ 'ਚ ਜਾਨ ਨਹੀਂ, ਮੁਸਲਮਾਨਾਂ ਦੇ ਹਿੰਮਤ ਹੋ ਗਈ ਵੀ ਇਸਲਾਮ ਧਰਮ ਸਰਬਸ਼੍ਰੇਸ਼ਟ ਹੈ ਦੁਨੀਆਂ 'ਚ। ਜਿਹੜਾ ਤੁਸੀਂ 8ਵੀਂ ਮੰਜ਼ਲ 'ਤੇ ਗੁਰੂ ਗ੍ਰੰਥ ਸਾਹਿਬ ਰੱਖੀ ਬੈਠੇ ਹੋ ਤਾਂ ਜਾਣੇ ਹੈ ਨਹੀਂ, ਗੱਲ 'ਚ ਦਮੇ ਹੈ ਨਹੀਂ, ਸਿੱਖਾਂ ਕੋਲ ਹੈ ਨਹੀਂ, ਸਿੱਖਾਂ ਨੇ ਤਾਂ ਪ੍ਰਚਾਰ ਹੀ ਉਲਟ ਕੀਤਾ ਹੈ। ਜੇ ਪ੍ਰਚਾਰ ਸਿੱਖਾਂ ਦਾ ਠੀਕ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜਿਹੜਾ ਹੈ ਉਹਨੇ ਲੈ, ਉਹ ਤਾਂ ਵਧੀਆ ਗਿਆਨ ਕੁਰਾਨ ਦਾ। ਇਹ ਬੋਲਣ ਲੱਗੇ, ਬੋਲ ਰਹੇ ਨੇ ਹੁਣ ਵੀ, ਵਜ੍ਹਾ ਕੀ ਸੀ? ਖੋਟੇ ਪ੍ਰਚਾਰ ਦੀ ਵਜ੍ਹਾ ਸੀ, ਜਿਹੜਾ ਨੋਇੰਗਲੀ ਖੋਟ ਹੁਣ ਵੀ ਕਰ ਰਹੇ ਨੇ ਖੋਟਾ ਪ੍ਰਚਾਰ, ਉਹ ਸੀ ਇਹਦੀ ਵਜ੍ਹਾ, ਹੁਣ ਵੀ ਵਜ੍ਹਾ ਹੀ ਹੈ। ਹੁਣ ਤਾਂ ਖੈਰ ਪਤਾ ਲੱਗ ਗਿਆ, ਹੁਣ ਤਾਂ ਕੋਈ ਬੋਲੂ ਨਹੀਂ, ਹੁਣ ਤਾਂ ਬੋਲਣ ਵਾਲੇ ਆਪ ਆ ਗਏ ਮੈਦਾਨ 'ਚ। ਜਿੰਨਾ ਚਿਰ ਬੋਲਣ ਵਾਲੇ ਜ਼ਿੰਮੇਵਾਰੀ ਜਿਹਨਾਂ ਦੀ ਬੋਲਣ ਦੀ ਪ੍ਰਚਾਰ ਦੀ, ਉਹ ਚੁੱਪ ਸੀ। ਖਾਲਸਾ ਚੁੱਪ ਸੀ, ਸਿੱਖ ਨੂੰ ਪ੍ਰਚਾਰ ਕਰਨ ਦਾ ਕਿਤੇ ਆਰਡਰ ਨਹੀਂ ਹੈ, ਸਿੱਖ ਨੂੰ ਪ੍ਰਚਾਰ ਕਰਨ ਦਾ ਆਰਡਰ ਨਹੀਂ, ਸਿੱਖ ਨੂੰ ਸਿੱਖਿਆ ਲੈਣ ਦਾ ਆਰਡਰ ਹੈ। ਸਿੱਖੀ ਨੂੰ ਪੁੱਛ ਕੇ ਪ੍ਰਚਾਰ ਕਰਨ ਲੱਗੇ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ। ਖਾਲਸਾ ਐਕਟ ਨਹੀਂ ਬਣਾਇਆ, ਸਿੱਖ ਗੁਰਦੁਆਰਾ ਐਕਟ ਹੈ, ਸਿੱਖਾਂ ਦੀ ਗੋਲਕ ਹੈ। ਉਹ ਪ੍ਰਬੰਧ ਤਾਂ ਸਿੱਖਾਂ ਨੇ ਕਰਨਾ, ਲੀਡਰਾਂ ਨੇ ਬੋਲਣਾ। ਲੀਡਰ ਨਹੀਂ ਹੈ ਸਿੱਖ, ਸਿੱਖ ਸੇਵਕ ਹੈ, ਲੀਡਰ ਖਾਲਸਾ। ਸਟੇਜ 'ਤੇ ਆ ਕੇ ਲੀਡਰ ਬੋਲਦੇ ਹੁੰਦੇ ਨੇ, ਪ੍ਰਬੰਧ ਕੌਣ ਕਰਦੀ ਹੁੰਦੀ ਹੈ? ਪ੍ਰਬੰਧ ਉਹਨਾਂ ਦੀ ਥੱਲੇ ਦੀ ਸੰਸਥਾ ਕਮੇਟੀ, ਇਹ ਪ੍ਰਬੰਧਕ ਕਮੇਟੀ ਹੈ। ਸੰਗਤ ਆਉਂਦੀ ਹੈ, ਦਰਸ਼ਨ ਕਰਨ ਆਉਂਦੀ ਹੈ, ਕਥਾ ਕੀਰਤਨ ਹੁੰਦਾ, ਜੋ ਵੀ ਕੁਛ ਹੁੰਦਾ, ਉਹ ਲੰਗਰ ਦਾ ਪ੍ਰਬੰਧ ਕਰਨਾ, ਬਥੇਰੇ ਪ੍ਰਬੰਧ ਨੇ, ਸਰਾਵਾਂ ਨੇ, ਸਭ ਕੁਛ ਹੈ। ਪ੍ਰਬੰਧ ਤੱਕ ਹੈ ਕਿ ਗੁਰਮਤਿ ਕੀ ਕਹਿੰਦੀ ਹੈ, ਉਹਦੇ 'ਚ ਕੀ ਧਰਮ, ਉਹ ਇਹਨਾਂ ਦਾ ਨਹੀਂ ਕੰਮ ਹੈ। ਧਰਮ ਪ੍ਰਚਾਰ ਕਮੇਟੀ ਨਹੀਂ ਬਣਾ ਸਕਦੇ, ਰਾਈਟ ਹੈ ਨਹੀਂ ਹੈ ਇਹਨਾਂ ਨੂੰ ਬਣਾਉਣ ਦਾ, ਨਾ ਗੁਰਦੁਆਰਾ ਐਕਟ ਪ੍ਰਾਵਧਾਨ। ਸਿਰਫ ਗੁਰਦੁਆਰਾ ਐਕਟ ਬਣਾਇਆ ਸੀ, ਉਹ ਜ਼ਮੀਨਾਂ ਸੀਆਂ ਗੁਰਦੁਆਰਿਆਂ ਦੀਆਂ, ਉਹਦਾ ਕੰਟਰੋਲ ਕੌਣ ਕਰੂਗਾ? ਇਹਦਾ ਮੁੱਦਾ ਹੀ ਇਹ ਸੀ, ਹੋਰ ਇਹਦਾ ਮੁੱਦਾ ਹੀ ਕੋਈ ਨਹੀਂ। ਹੁਣ ਪ੍ਰਚਾਰ ਵਾਲਿਆਂ ਨੇ ਪ੍ਰਚਾਰ ਸਾਂਭ ਲਿਆ, ਪ੍ਰਚਾਰ ਦੇ ਵਿੱਚ ਪੈਸੇ ਦੀ ਲੋੜ ਨਹੀਂ ਹੈ ਕਰਨ ਦੀ, ਬਹੁਤੀ ਪੈਸੇ ਨਾਲ ਨਹੀਂ ਹੁੰਦਾ, ਇਕੱਲੇ ਹੀ ਗੁਰੂ ਕਰੀ ਜਾਂਦੇ ਹੁੰਦੇ ਸੀ ਪ੍ਰਚਾਰ ਤੁਰ ਫਿਰ ਕੇ। ਹੁਣ ਤਾਂ ਨਾਲੇ ਆਪਣੇ ਕੋਲ ਬਥੇਰਾ ਕੋਈ ਸਾਧਨ ਹੈ, ਹਾਈਲਾਈਟ ਹੋ ਜਾਏ ਇਹ ਗੱਲ, ਉਹ ਗੱਲ ਆਪ ਹੀ ਨਿਕਲੀ ਜਾਂਦੀ ਹੈ। ਕਹਾਂ ਇੱਕੋ ਆਦਮੀ ਬਹੁਤ ਹੈ, ਰਜਨੀਸ਼ ਇਕੱਲਾ ਹੀ ਸੀ, ਉਹਦੀਆਂ ਸੌੜੀ ਸੁਣਦੇ ਨੇ ਕੀ ਕਹਿ ਗਿਆ ਰਜਨੀਸ਼, ਉਹੀ ਗੱਲ ਚੱਲੀ ਜਾਂਦੀ ਹੁੰਦੀ ਹੈ। ਗੁਰਬਾਣੀ ਦੀ ਵਿਆਖਿਆ ਕਰਨ ਦੀ ਲੋੜ ਸੀ, ਉਹ ਕਰਤੀ। ਜੇ ਕੋਈ ਧਰਮ, ਜੇ ਕਿਸੇ ਨੂੰ ਗਲਤ ਲੱਗੂਗੀ, ਉਹ ਸੰਸ਼ੋਧਨ ਕਰ ਲਵੇ, ਹੋਰ ਕਰ ਲਵੇ ਤਾਂ ਵਧੀਆ ਕਰ ਲਵੇ, ਜੇ ਕਿਤੇ ਕੋਈ ਕਮੀ ਰਹਿ ਗਈ ਉਹਨੂੰ ਹੋਰ ਠੀਕ ਕਰ ਲਵੇ, ਇਹ ਤਾਂ ਵਧੀਆ ਹੀ ਕਰੂ, ਘਟੀਆ ਤਾਂ ਕਰ ਨਹੀਂ ਸਕਦਾ। ਜੇ ਦੁੱਖ ਜ਼ਿਆਦਾ ਵਧੀਆ ਹੁੰਦੀ ਹੈ ਤਾਂ ਕਰ ਲਵੇ, ਅਸੀਂ ਹਟਾਉਂਦੇ, ਇਹ ਤਾਂ ਘਟੀਆ ਨਹੀਂ ਹੋ ਸਕਦੀ, ਨਹੀਂ ਕਰਨ ਦੇਣੀ ਕਿਸੇ ਨੇ।